ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਅਮੇ ਰਸ ਅੰਮ੍ਰਿਤ ਹਰ ਕਾ ਨਾਉ ਮਨ ਹਿਰਦੈ ਸਿਮਰ ਹਰ ਆਦ ਪਹਿਰ ਗੁਣ ਗਾਏ ਅੰਮ੍ਰਿਤ ਬਾਣੀ ਅਮੇ ਰਸ ਅੰਮ੍ਰਿਤ ਹਰ ਕਾ ਨਾਉ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਏ ਉਪਦੇਸ ਸੁਣੋ ਤੁਮ ਗੁਰ ਸਿੱਖੋ ਸੱਚਾ ਇਹ ਸੁਆਏ ਜਨਮ ਪਦਾਰਥ ਸਫਲ ਹੋਏ ਮਨ ਮਹ ਲਾਏ ਭਾਏ ਸੁਖ ਸਹਜ ਆਨੰਦ ਕਣਾਂ ਪ੍ਰਭ ਜਪਤਿਆਂ ਦੁੱਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਾਹ ਪਾਈਐ ਥਾਉ ਸੁਖ ਸਹਜ ਆਨੰਦ ਕਣਾਂ ਪ੍ਰਭ ਜਪਤਿਆਂ ਦੁੱਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਹ ਪਾਈਐ ਥਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਟਲ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਪੋਥੀ ਪਰਮੇਸ਼ਰ ਕਾ ਥਾਨ ਜਿਨ੍ਹਾਂ ਦਾ ਗੁਰਗੱਦੀ ਪੁਰਬ ਪਿੱਛੇ ਆਪਣੇ 6 ਤਰੀਕ ਮਨਾਇਆ ਹੈ ਚਵਰ ਛਤਰ ਤਖਤ ਦੇ ਮਾਲਕ ਸਦੀ ਸ਼ਹਿਨ ਸ਼ਾਹ ਜਿਨ੍ਹਾਂ ਦਾ ਦਿਲਾਂ ਤੇ ਹਮੇਸ਼ਾ ਰਾਜ ਰਿਹਾ ਹੈ ਤੇ ਰਹੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਬਖਸ਼ਿਸ਼ ਕੀਤਾ ਹੈ ਇਹ ਰਾਮਕਲੀ ਕੀ ਵਾਰ ਵਿੱਚ ਹੈ ਔਰ ਆਪ ਜੀ ਨੇ ਸਰਵਣ ਕੀਤਾ ਹੈ 12ਵੀਂ ਪੌੜੀ ਹੈ ਨਾਲ 2 ਸਲੋਕ ਹਨ ਵਾਰ ਤੇ ਵੈਸੇ ਹੁੰਦੀ ਹੈ ਪੌੜੀ ਗੁਰੂ ਸਾਹਿਬ ਜੀ ਨੇ ਨਾਲ ਸਲੋਕ ਦਰਜ ਕੀਤੇ ਤੇ ਨਾਲ ਸਿਰਲੇਖ ਵੀ ਲਿਖ ਦਿੱਤਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਾਰੂ ਪਹਿਲੇ ਕੇ ਲਿਖੇ ਕੁਛ ਨਮੂਨੇ ਵਜੋਂ ਵਾਰਾਂ ਅਜੇ ਵੀ ਨੇ ਬਸੰਤ ਦੀ ਵਾਰ ਹੈ ਪੌੜੀ ਕੋਈ ਨਹੀਂ ਹਾਂ ਉੱਥੇ ਸਲੋਕ ਕੋਈ ਨਹੀਂ ਪੌੜੀਆਂ ਹੀ ਹਨ ਰਾਏ ਬਲਵੰਡ ਤਥਾ ਸਤ ਦੀ ਅੱਖ ਇਸੇ ਦੇ ਵਿਰਾਗ ਵਿੱਚ ਰਾਮਕਲੀ ਵਿੱਚ ਹੈ ਉੱਥੇ ਵੀ ਪੌੜੀਆਂ ਹੀ ਹਨ ਸਲੋਕ ਕੋਈ ਨਹੀਂ ਇੱਥੇ ਨਾਲ ਸਲੋਕ ਦਰਜ ਹਨ ਆਪ ਜੀ ਨੇ ਸਲੋਕ ਦਾ ਪਾਠ ਸਰਵਣ ਕੀਤਾ ਹੈ ਮੁੱਖ ਜੋ ਇੱਥੇ ਕਰਮ ਹੈ ਉਹ ਤੇ ਹੈ ਮੁੱਖ ਵਾਕ ਦੀ ਕਥਾ ਕਿਉਂਕਿ ਮੰਜੀ ਸਾਹਿਬ ਦੀ ਪਰੰਪਰਾ ਇਹ ਹੈ ਜਦੋਂ ਤੋਂ ਗੁਰ ਕਥਾ ਹੁੰਦੀ ਰਹੀ। ਮੁੱਖ ਵਾਤ ਦੀ ਕਥਾ ਪਰ ਸਮੇਂ ਸਮੇਂ ਅਨੁਸਾਰ ਹੋਰ ਵਿਚਾਰਾਂ ਵੀ ਹੁੰਦੀਆਂ ਰਹੀਆਂ। ਇੱਥੋਂ ਮੋਰਚੇ ਵੀ ਚੱਲਦੇ ਰਹੇ, ਇੱਥੋਂ ਬਾਕੀ ਇਤਿਹਾਸਕ ਲੈਕਚਰ ਵੀ ਹੁੰਦੇ ਰਹੇ। ਅੱਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ ਦਸ਼ਮੇਸ਼ ਪਿਤਾ, ਉਹਨਾਂ ਦਾ ਜੋਤੀ ਜੋਤ ਸਮਾਨ ਦਾ ਪੁਰਬ ਵੀ ਹੈ। ਪਹਿਲੇ ਅਸੀਂ ਸ਼ਬਦ ਦੇ ਅਰਥ ਕਰਾਂਗੇ, ਫਿਰ ਇਤਿਹਾਸਕ ਵਿਚਾਰਾਂ ਵਹਿੰਦੇ ਸਮੇਂ ਵਿੱਚ ਕਰਾਂਗੇ। ਤੁਹਾਨੂੰ ਬੇਨਤੀ ਕਰਾਂ, ਪਰਮਾਤਮਾ ਬੇਅੰਤ ਹੈ ਅਤੇ ਉਹਦੀ ਮਹਿਮਾ ਵੀ ਬੇਅੰਤ ਹੈ। ਮੰਜੀ ਸਾਹਿਬ ਜਦੋਂ ਤੋਂ ਬਣਿਆ ਪਤਾ ਨਹੀਂ ਕਿੰਨੀ ਕਥਾ ਵਾਚ ਕੇ ਇੱਥੇ ਆਏ, ਇੱਕ ਨਾਲੋਂ ਇੱਕ ਸਿਆਣਾ ਬਣ ਕੇ ਕਰਦਾ ਰਿਹਾ ਕਿ ਮੈਂ ਉਹ ਕੁਝ ਆਖ ਜਾਵਾਂ ਜੋ ਪਹਿਲਿਆਂ ਨੇ ਨਹੀਂ ਆਖਿਆ। ਨਾਨਕ ਆਖਣ ਸਭ ਕੋ ਆਖਾ ਹੈ, ਇੱਕ ਦੋ ਇੱਕ ਸਿਆਣਾ, ਮੈਂ ਸਿਆਣਾ, ਮੈਂ ਸਿਆਣਾ। ਮੈਨੂੰ ਇੱਕ ਦ੍ਰਿਸ਼ਟਾਂਤ ਯਾਦ ਆਇਆ, ਉਹ ਮਿੰਟ ਚ ਕਹਿ ਰਹੇ ਹੈ। ਛੋਟਾ ਜਿਹਾ ਇੱਕ ਬੱਚਾ ਪੈਨਸਲ ਹੱਥ ਵਿੱਚ ਨਵੀਂ ਤੇ ਮਾਂ ਨੂੰ ਆ ਕੇ ਕਹਿੰਦਾ, ਮਾਂ ਮੈਂ ਅੱਜ ਫਸਟ ਪ੍ਰਾਈਜ ਲੈ ਕੇ ਆਇਆ। ਤੇ ਮਾਂ ਹੱਸ ਪਈ। ਨਰਸਰੀ ਚ ਪੜ੍ਹਦਾ ਬੱਚਾ ਕਹਿਣ ਲੱਗੇ, ਕਿਹੜਾ ਤੀਰ ਮਾਰੇ ਤੂੰ, ਕੀ ਕੀਤਾ, ਤੈਨੂੰ ਪਹਿਲਾ ਇਨਾਮ ਕਿਵੇਂ ਮਿਲਿਆ? ਕਹਿਣ ਲੱਗਾ, ਮੈਡਮ ਨੇ ਪੁੱਛਿਆ ਸੀ ਗਾਂ ਦੀਆਂ ਲੱਤਾਂ ਕਿੰਨੀਆਂ ਹੁੰਦੀਆਂ ਨੇ ਤੇ ਮੈਂ ਆਖਿਆ ਤਿੰਨ, ਤੇ ਆ ਪਹਿਲਾ ਇਨਾਮ ਮਿਲ ਗਿਆ। ਉਹ ਬੜੀ ਹੱਸੀ। ਉਹਨੇ ਫੋਨ ਹੀ ਕਰ ਦਿੱਤਾ, ਮੈਡਮ ਆ ਚੰਗੀ ਪੜ੍ਹਾਈ ਹੋ ਰਹੀ ਹੈ, ਬੱਚੇ ਨੇ ਆਖਿਆ ਗਾਂ ਦੀਆਂ ਲੱਤਾਂ ਤਿੰਨ ਤੇ ਇਹਨੂੰ ਪਹਿਲਾ ਇਨਾਮ ਦੇ, ਇਹ ਪੜ੍ਹਾਈ ਹੈ। ਕਹਿੰਦੇ ਕਿ ਗੱਲ ਅਸਲ ਹੋ ਰਹਾ ਹੈ, ਬਹੁਤਿਆਂ ਨੂੰ ਪੁੱਛਿਆ, ਉਹਨਾਂ ਆਖਿਆ ਸਾਨੂੰ ਪਤਾ ਹੀ ਨਹੀਂ, ਛੋਟੇ ਬੱਚੇ ਵਿਚਾਰੇ। ਤੇ ਕਿਸੇ ਕਹਿ ਦਿੱਤਾ ਇੱਕ, ਕਿਸੇ ਕਿਹਾ ਦੋ, ਇਹਨੇ ਤਿੰਨ ਕਹਿ ਦਿੱਤਾ। ਉਹ ਜਰਾ ਸੱਤ ਦੇ ਨੇੜੇ ਸੀ, ਚਾਰ ਇਹਨੇ ਵੀ ਨਹੀਂ ਆਖਿਆ, ਉਹਨੇ ਤਿੰਨ ਆਖਿਆ। ਤੇ ਮੁਗੇਲਿਆ ਨਾ ਮੈਨੂੰ ਦੇ ਦਿੱਤਾ। ਮੈਂ ਤੁਹਾਨੂੰ ਬੇਨਤੀ ਕਰਾਂ, ਭਾਵੇਂ ਬ੍ਰਹਮਾ ਵਰਗੇ ਵਿਦਵਾਨ ਇੱਥੇ ਆ ਜਾਣ, ਕਥਾ ਕਰਨ ਰੱਬ ਕੀ ਹੈ ਇਹ ਤੇ ਕੋਈ ਨਹੀਂ ਆਖ ਸਕੇਗਾ। ਅਗਮ ਆਵਾਦ ਬੋਧ ਸ਼੍ਰੀ ਗੁਰੂ ਗ੍ਰੰਥ ਸਾਹਿਬ, ਨਾਨਕ ਆਖਣ ਸਭ ਕੋ ਆਖਾ, ਇੱਕ ਦੋ ਇੱਕ ਸਿਆਣਾ। ਉਹ ਆਖਿਆ ਤੇ ਅੱਜ ਤੱਕ ਗਿਆ ਹੀ ਨਹੀਂ, ਸਰੋਤੇ ਸੁਣ ਸੁਣ ਕੇ ਚਲੇ ਗਏ। ਤੇ ਆਖਣ ਵਾਲੇ ਕੇਤੇ ਆਖਣ, ਆਖਣ ਵਾਹੇ ਕੇਤੇ ਕਹਿ ਕਹਿ, ਉੱਠ ਉੱਠ ਜਾਏ ਆਏ। ਅਸੀਂ ਆਖਿਆ ਵੀ ਕਮਾਲ ਇਹੋ ਜਿਹਾ ਕੋਈ ਨਹੀਂ ਆਇਆ, ਕਹਿ ਕੇ ਉਹ ਵੀ ਚਲੇਗਾ, ਅਨੇਕਾਂ ਚਲੇਗਾ, ਅਨੇਕਾਂ ਚਲੇ ਜਾਣਗੇ। ਪਰ ਯਤਨ ਕਰੀਏ, ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੇ ਵਡਿਆਈ। ਤਿਲ ਮਾਤਰ ਜਿੰਨੀ ਕੁ ਹੋ ਸਕੇ, ਉਹ ਵੀ ਤੇਰੀ ਬਖਸ਼ੀ ਆ ਦਾਤਿਆ, ਤੇਰੀ ਸਿਫਤ ਕਰ ਲਈਏ। ਤੂੰ ਆਪ ਹੀ ਕਰਵਾਉਣਾ, ਆਪ ਹੀ ਸਿਰ ਤੇ ਹੱਥ ਰੱਖਣਾ। ਤੂੰ ਤੇ ਗੁੰਗਲਿਆਂ ਦੇ ਸਿਰ ਤੇ ਛੜੀ ਰੱਖ ਦੇਣਾ, ਤੇ ਗੀਤਾ ਦੇ ਅਰਥ ਕਰਨ ਲੱਗ ਪੈ। ਤੂੰ ਕਿਰਪਾ ਕਰੀ ਕਿ ਕਹਿਣ ਵਾਲਿਆਂ ਦੀ ਰਸਨਾ ਤੇ ਬੈਠੇ ਤੇ ਸਰੋਤਿਆਂ ਦੇ ਹਿਰਦੇ ਚ ਵਸੇ, ਉਹ ਸੁਣ ਕੇ ਸਾਂਭ ਲੈ। ਜੋ ਸੁਣੇ ਜ਼ਿਹਨ ਨਸ਼ੀ ਹੋ ਜਾਏ, ਹਿਰਦੇ ਚ ਪੱਕਾ ਹੋ ਜਾਏ, ਆਓ ਸਰਵਨ ਕਰੋ। ਸਤਿਗੁਰਾਂ ਨੇ ਇੱਥੇ ਬਖਸ਼ਿਸ਼ ਕੀਤੀ ਪਹਿਲੇ ਸਲੋਕ ਵਿੱਚ, ਕਿਹਾ ਗੱਲ ਤੇ ਹੈ ਨਾਮ ਦੀ, ਵਿਸਤਾਰਾ ਹੋਣਾ ਕੇਵਲ ਨਾਮ ਨਾਲ। ਤੇ ਨਾਮ ਪ੍ਰਾਪਤ ਕਿਵੇਂ ਹੋਵੇਗਾ? ਰੱਬ ਦੇ ਸਿਫਤ ਨਾਲ। ਤੇ ਸਿਫਤ ਕੀ ਹੈ? ਤੁਰ ਕੇ ਬਾਣੀ। ਇਹ ਪਰੰਪਰਾ ਬੜੀ ਪੁਰਾਣੀ ਹੈ ਪੈਗੰਬਰੇ ਦੇ। ਕੁਛ ਧਰਮ ਐਸੇ ਨੇ ਜਿਨ੍ਹਾਂ ਨੇ ਕਿਹਾ ਅੱਲਾ ਬੈਠਾ ਅਰਸ਼ਾਂ 'ਚ, ਉਹਦਾ ਪੈਗਾਮ ਸੁਣਿਆ ਇੱਕ ਫਰਿਸ਼ਤਾ ਲਿਆਉਂਦਾ, ਉਹਦਾ ਨਾਂ ਹੈ ਜਬਰਾਇਲ। ਉਸੇ ਨੇ ਰਸੂਲ ਮੁਹੰਮਦ ਸਾਹਿਬ ਨੂੰ ਦਿੱਤਾ, ਅੱਗੋਂ ਉਹਨਾਂ ਨੇ ਸਾਰਿਆਂ ਨੂੰ ਸੁਣਾਇਆ, ਉਹ ਕੁਰਾਨ ਹੋ ਗਿਆ। ਹਜ਼ਰਤ ਮੂਸਾ ਕੋਹ ਤੌਰ ਤੇ ਰੱਬ ਨਾਲ ਗੱਲਾਂ ਕਰ ਰਿਹਾ ਸੀ ਤੇ ਉਹ ਕਿਹਾ ਗੱਲਾਂ ਹੀ ਕੀਤੀਆਂ ਨੇ ਕਿ ਵੇਖਿਆ ਵੀ ਉਹ ਕਹਿੰਦੇ ਕਿ ਵੇਖਿਆ ਤੇ ਕੋਈ ਨਹੀਂ ਆਹ ਦਸ ਸੰਦੇਸ਼ ਮੈਨੂੰ ਸੁਨੇਹੇ ਦਸ ਦਿੱਤੇ ਨੇ ਇਹ ਕਮਾਓ। ਹਜ਼ਰਤ ਈਸਾ ਉਹ ਕਹਿੰਦਾ ਮੈਂ ਰੱਬ ਦਾ ਪੁੱਤਰ ਮੈਂ ਰੱਬ ਦਾ ਬੇਟਾ। ਸਤਿਗੁਰੂ ਦੀ ਧਾਰਨਾ ਜਿਹੜੀ ਹੈ ਨਾ ਬਾਣੀ ਬਾਰੇ ਉਹ ਨਾ ਤੇ ਅਰਸ਼ਾਂ ਤੋਂ ਪੈਗਾਮ ਦੀ ਗੱਲ ਉਹ ਕਹਿੰਦੇ ਨੇ ਰੱਬ ਦਾ ਬਖਸ਼ਿਆ ਗਿਆਨ ਤੇ ਰੱਬ ਦਾ ਬਖਸ਼ਿਆ ਧਿਆਨ। ਜਦੋਂ ਧਿਆਨ 'ਚ ਬੈਠੇ ਤੇ ਅੰਦਰੋਂ ਬਾਣੀ ਪ੍ਰਗਟ ਹੋਈ। ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਵੇ ਗੁਰਮੁਖ ਆਖੇ। ਇਹ ਆਖੀ ਉਹਨਾਂ ਹੀ ਹੈ ਜਿਹੜੇ ਗੁਰੂ ਦੇ ਸ਼ਰਨ ਵਿੱਚ ਗੁਰਮੁਖ ਆਖੇ। ਗੁਰਮੁਖ ਜਾਤੀ ਗੁਰਮੁਖਾਂ ਹੀ ਜਾਣਿਆ ਸੁਰਤੀ ਕਰਮ ਤੇ ਆਏ ਉਹਨਾਂ ਦੀ ਸੁਰਤ ਜੁੜ ਗਈ ਬਖਸ਼ਿਸ਼ ਨਾਲ ਹੀ ਇਹ ਤਿਆਰ ਕਰ ਗਿਆ। ਆਓ ਸਰੂਨ ਕਰੋ ਇੱਕ ਵਾਰ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ।
ਸਲੋਕ ਹੈ ਤੇ ਪੰਜਵੀਂ ਪਾਤਸ਼ਾਹ ਸਹਿਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਅੰਮ੍ਰਿਤ ਬਾਣੀ ਅਮੋ ਰਸ ਅੰਮ੍ਰਿਤ ਹਰ ਕਾ ਨਾਉ।
ਅੰਮ੍ਰਿਤ ਸ਼ਬਦ ਦੇ ਅਰਥ ਜਿਹੜੇ ਕੀਤੇ ਨੇ ਨਾ ਕੋਸ਼ਾਂ 'ਚ ਮਹਾਨ ਕੋਸ਼ ਵਿੱਚ 16 ਕੀਤੇ ਨੇ ਇੱਕ ਨਹੀਂ। ਅੰਮ੍ਰਿਤ ਜੋ ਦੇਵਤਿਆਂ ਦੈਂਤਾਂ ਰਿੜ ਗਿਆ 14 ਰਤਨਾਂ ਵਿੱਚੋਂ ਇੱਕ ਨਿਕਲ ਰਿਹਾ। ਅੰਮ੍ਰਿਤ ਸੁਖਮਨੀ ਸਾਹਿਬ ਵਿੱਚ ਪੜ੍ਹਦੀ ਹੈ ਜੇ ਪ੍ਰਸਾਦ ਛੱਤੇ ਹੀ ਅੰਮ੍ਰਿਤ ਖਾਹੇ ਖਾਣ ਵਾਲੇ ਪਦਾਰਥ ਵੀ ਅੰਮ੍ਰਿਤ ਪੀਣ ਯੋਗ ਜਿਹੜੇ ਨੇ ਉਹ ਵੀ ਅੰਮ੍ਰਿਤ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਅੰਮ੍ਰਿਤ ਹਰ ਹਰ ਨਾਮ ਹੈ ਮੇਰੇ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ। ਤੇ ਜਿਸ ਨੂੰ ਪਹਿਲ ਵੀ ਕਹਿੰਦੇ ਆ ਪੀਵੋ ਪਹਿਲ ਖੰਡ ਧਾਰ ਹੋਇਆ ਜਨਮ ਸੋ ਲੱਗੇ ਵੀ ਅੰਮ੍ਰਿਤ। ਅੰਮ੍ਰਿਤ ਖੰਡ ਦੂਧ ਮਤ ਸੰਚਸ ਤੋਂ ਬਣ ਚਾਤਰ। ਅੰਮ੍ਰਿਤ ਜੋ ਮ੍ਰਿਤਿਉ ਤੋਂ ਪਾਰ ਕਰ ਦੇਵੇ ਔਰ ਬਾਣੀ ਵੀ ਅੰਮ੍ਰਿਤ। ਹੁਣ ਬਾਣੀ ਸਾਰਿਕ ਬਾਣੀ ਅੰਮ੍ਰਿਤ ਨੇ। ਕਈ ਵਾਰ ਕਹਿੰਦੇ ਨੇ ਕਿ ਬੋਲ ਬਾਣੀ ਬਹੁਤ ਬੁਰੀ ਹੈ ਫਿਰ ਮੇਰਾ ਬਾਣੀ ਦੇ ਅਰਥ ਤੇ ਨੇ ਬਚਨ ਬੋਲਿਆ ਹੋਇਆ ਇਹਦੀ ਬਾਣੀ ਬੋਲ ਬਾਣੀ ਚੰਗੀ ਨਹੀਂ। ਹਰ ਬਾਣੀ ਅੰਮ੍ਰਿਤ ਨਹੀਂ ਜੋ ਅੰਮ੍ਰਿਤ ਨਾਲ ਜੋੜ ਦੇਵੇ ਰਸ ਆ ਜਾਏ ਰੱਬ ਨਾਲ ਜੋੜ ਦੇਵੇ। ਬਾਣੀ ਦੀ ਵਿਆਖਿਆ ਹੀ ਕਰਦੇ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰ ਜੋ ਤੁਹਾਡੀ ਸੁਰਤ ਨੂੰ ਉੱਚੀਆਂ ਚੁੱਕ ਦੇਵੇ ਰੱਬ ਤੱਕ ਲੈ ਜਾਏ ਉਹ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਅਮੋ ਰਸ ਇਹਦਾ ਬੜਾ ਅੰਮ੍ਰਿਤ ਰਸ ਆ ਉਹ ਰਸ ਹੈ ਜਿਹੜਾ ਹੋਰ ਕਿਤੋਂ ਨਹੀਂ ਲੱਭਦਾ। ਅੰਮ੍ਰਿਤ ਰਸ ਅੰਮ੍ਰਿਤ ਹਰ ਕਾ ਨਾਂ ਕਿਉਂਕਿ ਇਹਦੇ ਵਿੱਚ ਹੈ ਨਾਮ ਅੰਮ੍ਰਿਤ ਪਰਮਾਤਮਾ ਦਾ ਨਾਮ ਰਸ ਅੰਮ੍ਰਿਤ ਹੈ। ਹਾਂਜੀ
ਮਨ ਤਨ ਹਿਰਦੈ ਸਿਮਰ ਹਰ
ਮਨ ਕਰਕੇ ਧਨ ਕਰਕੇ ਪਾਓ ਰੋਮ ਰੋਮ ਕਰਕੇ ਪਰਮਾਤਮਾ ਦਾ ਨਾਮ ਸਿਮਰੋ।
ਆਠ ਪਹਿਰ ਗੁਣ ਗਾਓ
ਨਾਮ ਸਿਮਰ ਕੇ ਅੱਠੇ ਪੈਰੇ। ਇਹ ਮਾਵਾ ਕਰਨ ਵਾਲੀ ਗੱਲ ਹੈ ਨਾ ਕਿ ਇਹ ਇਸ ਦਿਨ ਛੁੱਟੀ ਕਰਦੇ ਨਹੀਂ ਇਹ ਤੇ ਤੇਰਾ ਜੀਵਨ ਦਾ ਆਧਾਰ ਆ ਇਸ ਤੋਂ ਬਿਨਾਂ ਜੀਵਿਆ ਨਹੀਂ ਜਾ ਸਕਦਾ। ਤੂੰ ਤੇ ਆਇਆ ਹੀ ਇਸੇ ਲਈ ਹੈ ਆਇਓ ਸੁਣਨ ਪੜ੍ਹਨ ਕਹੋ ਬਾਣੀ। ਬਾਣੀ ਪੜ੍ਹਨ ਸੁਣਨ ਲਈ ਸੰਸਾਰ 'ਚ ਆਇਆ ਮਨ ਵਿੱਚ ਤਨ ਵਿੱਚ ਹਿਰਦੇ ਵਿੱਚ ਕਹਿੰਦੇ ਨੇ ਇਸ ਨੂੰ ਸਿਮਰ ਕਹੇ ਅੱਠੇ ਪੈਰ ਹੀ ਰੱਬ ਦੇ ਗੁਣ ਗਾਉਂਦਾ ਰਹੋ।
ਉਪਦੇਸ਼ ਸੁਣੋ ਤੁਮ ਗੁਰ ਸਿੱਖੋ
ਗੁਰ ਸਿੱਖੋ ਪਾਏ ਗੁਰੂ ਦਾ ਉਪਦੇਸ਼ ਸਰਵਣ ਕਰੋ। ਗੁਰੂ ਦਾ ਉਪਦੇਸ਼ ਉਪਦੇਸ਼ ਜਿਹੜਾ ਹੈ ਨਾ ਇਹਦੇ ਅੱਖਰੀ ਅਰਥ ਨੇ ਉਪਦੇਸ਼। ਨੇੜੇ ਵਿਖਾ ਦੇਣਾ ਕਿ ਆਹ ਰੱਬ ਬੈਠਾ ਹੀ। ਉਪਦੇਸ਼ ਉਹ ਹੈ ਜਿਹੜਾ ਰੱਬ ਵਿਖਾ ਦਿਆ, ਗੁਰ ਕਾਢ ਤਲੀ ਦਿਖਲਾਏ ਆ। ਗੁਰੂ ਨੇ ਕਿਹਾ ਤੈਨੂੰ ਨਹੀਂ ਦਿਸਦਾ, ਕਿਉਂ? ਤੇਰੇ ਕੋਲ ਅੱਖ ਨਹੀਂ, ਆ ਤੈਨੂੰ ਅੱਖ ਦੇਵਾਂ। ਜਦੋਂ ਅੱਖ ਮਿਲ ਗਈ ਨਾ, ਜਿਹਨਾਂ ਨੂੰ ਮਿਲ ਗਈ ਉਹਨਾਂ ਕਹਿ ਦਿੱਤਾ ਦਿਸ ਪਿਆ ਕਿੱਥੇ ਦਿਸੀ ਹੈ। ਕਹਿਣ ਲੱਗੇ ਜੋ ਦੀਸਾ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂ, ਇਹ ਨੇਤਰ ਮੇਰੇ ਹੋ। ਹਰ ਤੁਮ ਮੈਂ ਜੋਤ ਰੱਖੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਗਰੀ ਹਰ ਨੇ ਹਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਵਿਸ ਦਾ ਅਰਥ ਆਮ ਜ਼ਹਿਰ ਹੁੰਦਾ, ਪਰ ਸੰਖੇਪ ਕੀਤਾ ਵਿਸ਼ਵ ਦਾ ਹੋ, ਵਿਸ਼ਵ ਸੰਸਾਰ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਦਾ ਰੂਪ ਹੈ, ਹਰ ਰੂਪ ਨਗਰੀ ਆ ਹੋਇਆ। ਗੁਰੂ ਨੇ ਅੱਖ ਦੇ ਦਿੱਤੀ, ਦਿਲ ਅਗਰ ਦਾਨ ਨਾ ਬਬਦ, ਅੰਦਰ ਕਿਨਾਰ ਸੀ ਯਾਰ ਅਸਤ, ਚਸ਼ਮ ਵਰ ਬੇ ਨਾ ਬਬਦ ਦਰ, ਹਰ ਤਰਫ ਦੀਦਾਰ ਅਸਤ। ਇੱਕ ਸੂਫੀ ਸੰਤ ਬਸਰੇ ਦੀ ਹੋਈ ਹੈ, ਇਹਦਾ ਨਾਂ ਸੀ ਰਾਵੀਆ। ਕਦੀ ਰੋ ਪਏ ਤੇ ਕਦੇ ਹੱਸ ਪਏ, ਤੇ ਕਿਸੇ ਕਿਹਾ ਮਾਂ ਰੋਨੀ ਕਿਉਂ? ਕਹਿਣ ਲੱਗੀ ਤੁਹਾਡੇ ਵੱਲ ਵੇਖ ਕੇ। ਤੇ ਹੱਸਣੀ ਕਿਉਂ ਹੈ? ਕਹਿਣ ਲੱਗੀ ਉਹਦੇ ਵੱਲ ਵੇਖ ਕੇ। ਕਹਿਣ ਲੱਗੀ ਹੱਸਣੀ ਆ ਰੱਬ ਵੱਲ ਵੇਖ ਕੇ, ਜਿਹੜਾ ਮੈਨੂੰ ਹਰ ਪਾਸੇ ਦਿਸਦਾ, ਤੇ ਰੋਣੀ ਆ ਤੁਹਾਡੇ ਵੱਲ ਵੇਖ ਕੇ ਕਿ ਤੁਹਾਨੂੰ ਕਿਉਂ ਨਹੀਂ ਦਿਸਦਾ। ਸੰਤ ਜਨਾ ਹਮੇਸ਼ਾ ਕਿਹਾ ਜੋ ਰਸ ਮੈਨੂੰ ਆਇਆ ਇਹਨਾਂ ਨੂੰ ਕਿਉਂ ਨਹੀਂ ਆਉਂਦਾ, ਜੋ ਮੈਨੂੰ ਦਿਸਦਾ ਪਿਆ ਇਹਨਾਂ ਨੂੰ ਕਿਉਂ ਨਹੀਂ ਦਿਸਦਾ। ਗੁਰੂ ਬਖਸ਼ਿਸ਼ ਕਰਦਾ, ਨੇਤਰ ਦਿੰਦਾ, ਕਹਿੰਦੇ ਨੇ ਭਾਈ ਗੁਰਸਿੱਖੋ ਉਪਦੇਸ਼ ਸੁਣੋ ਸਤਿਗੁਰਾਂ ਦਾ, ਤਾਂ ਕਿ ਰੱਬ ਦੇ ਦੀਦਾਰ ਹੋਣ।
ਸੱਚਾ ਇਹ
ਅਰਥ ਹੁੰਦਾ ਪ੍ਰਯੋਜਨ, ਸੁਆਉ ਦਾ ਅਰਥ ਹੁੰਦਾ ਮਨੋਰਥ। ਤੁਹਾਡਾ ਸੱਚਾ ਮਨੋਰਥ, ਸੰਸਾਰ ਵਿੱਚ ਆਉਣ ਦਾ ਮਨੋਰਥ ਇਹ ਹੀ ਹੈ, ਉਪਦੇਸ਼ ਸੁਣੋ ਤੇ ਰੱਬ ਦੇ ਦੀਦਾਰ ਕਰੋ।
ਜਨਮ ਪਦਾਰਥ ਸਫਲ ਹੋ,
ਜਨਮ ਪਦਾਰਥ। ਬਾਕੀ ਪਦਾਰਥਾਂ ਲਈ ਦੌੜ ਬੱਜ ਕਰਨੀ ਆ ਕਿ ਚਾਰ ਪਦਾਰਥ ਮਿਲ ਜਾਣ, ਇਹ ਪਦਾਰਥ ਮਿਲ ਜਾਏ, ਉਹ ਮਿਲ ਜਾਏ। ਕਹਿੰਦੇ ਜੀ ਅਸਲ ਪਦਾਰਥ ਉਹਨੇ ਪਹਿਲੇ ਹੀ ਦੇ ਦਿੱਤਾ, ਉਹ ਹੈ ਜਨਮ ਪਦਾਰਥ। ਜਨਮ ਪਦਾਰਥ ਇਹ ਤੁਹਾਨੂੰ ਜੇ ਪ੍ਰਾਪਤ ਹੋਇਆ ਸਫਲ ਹੋ ਜਾਏ, ਸੁਣਿਆ ਹੋਵੇਗਾ ਲਾਲ ਮਿਲ ਗਿਆ ਕਮਿਆਰ ਨੂੰ ਤੇ ਉਹਨੇ ਗਧੇ ਦੇ ਗਲ ਚ ਬਹਾ ਦਿੱਤਾ। ਉਹ ਜੋਹਰੀ ਨੇ ਪਛਾਣ ਲਿਆ, ਕਹਿਣ ਲੱਗਾ ਵੇਚਣਾ ਹੀ। ਕਹਿਣ ਲੱਗਾ ਵੇਚ ਤੇ ਦੇਣਾ, ਪਰ ਮੈਂ ਚਾਰ ਆਨੇ ਲੈਣੇ ਨੇ। ਉਹਨੇ ਸੋਚਿਆ ਤੇ ਪਤਾ ਹੀ ਕੋਈ ਨਹੀਂ, ਕਹਿਣ ਲੱਗਾ ਇੱਕ ਆਨਾ ਲੈ ਲੈ। ਖੋਤਾ ਨੱਸ ਗਿਆ ਤੇ ਅੱਗੋਂ ਤੇ ਹੋਰ ਜੋਹਰੀ ਨੇ ਉਹਨੇ ਰੁਪਈਆ ਦੇ ਕੇ ਖਰੀਦ ਲਿਆ। ਤੇ ਕਹਿਣ ਲੱਗਾ ਉਹ ਗਧਿਆਂ ਨਾਲ ਗਧਾ ਹੋ ਗਈ, ਉਹ ਤੇ ਕਰੋੜਾਂ ਦਾ ਸੀ। ਕਹਿਣ ਲੱਗਾ ਫਿਰ ਤੂੰ ਗਧਾ ਮੈਂ ਨਹੀਂ, ਉਹ ਜੇ ਕਰੋੜਾਂ ਦਾ ਸੀ ਫਿਰ ਕਰੋੜਾਂ ਦਾ ਤੇਰਾ ਨੁਕਸਾਨ ਹੋਇਆ ਮੇਰਾ ਨਹੀਂ। ਮੈਨੂੰ ਤੇ ਪਤਾ ਹੀ ਕੋਈ ਨਹੀਂ ਸੀ, ਪਰ ਤੈਨੂੰ ਤੇ ਪਤਾ ਸੀ, ਤੂੰ ਉਹਦਾ ਚਾਰ ਆਨੇ ਨਹੀਂ ਮੁੱਲ ਹੋ ਪਾਏ। ਸਾਹਿਬ ਜੀ ਕਹਿੰਦੇ ਨੇ ਗੱਲ ਤੇ ਠੀਕ ਹੈ, ਵੈਸੇ ਨਾ ਜਾਂਦੇ ਹੋਈਏ ਨਾ ਹਨੇਰੇ ਚ, ਮੈਂ ਜਾਵਾਂ ਤੁਸੀਂ ਜਾਵੋ, ਵੱਡੇ ਵੱਡੇ ਨੋਟ ਹੋਣ ਕੋ ਲੱਖ ਕੋਲ, ਉਹਨਾਂ ਦਾ ਤੇ ਫਿਕਰ ਹੁੰਦਾ, ਆਪਣਾ ਕੋਈ ਨਹੀਂ ਫਿਕਰ ਹੁੰਦਾ ਵੀ ਮੈਨੂੰ ਹੀ ਕੋਈ ਮਾਰ ਗਿਆ ਫਿਰ ਕੀ ਬਣੇਗਾ। ਨਹੀਂ, ਪਦਾਰਥਾਂ ਦਾ ਫਿਕਰ ਹੈ, ਜੀਵਨ ਦਾ ਫਿਕਰ ਨਹੀਂ। ਪਰਮਾਤਮਾ ਮਿਲੇ, ਨਿਰੰਕਾਰ ਮਿਲੇ, ਉਸ ਵਿੱਚ ਇਹ ਫਾਇਦੇ ਅਭੇਦ ਹੋ ਜਾਵਾਂ, ਮਨੁੱਖਾ ਜਨਮ ਮੇਰਾ ਸਫਲ ਹੋ ਜਾ। ਕੋਈ ਨੋਟ ਦੇ ਜੋ ਲੱਗੇ ਨਾ ਜਾਲੀ ਹੋਵੇ ਤੇ ਬੜਾ ਅਫਸੋਸ ਹੈ, ਤੇ ਨਹੀਂ ਚੱਲਿਆ ਨਹੀਂ ਬੰਦੇ, ਤੇਰਾ ਜੀਵਨ ਨਹੀਂ ਚੱਲਿਆ, ਰੱਬ ਦੇ ਘਰ ਪ੍ਰਵਾਨ ਨਹੀਂ ਹੋਇਆ। ਕਹਿੰਦੇ ਨੇ ਜਨਮ ਪਦਾਰਥ ਜਿਹੜਾ ਇਹ ਸਫਲ ਹੋ ਜਾਏ, ਇਹ ਸੁਆਉ ਹੈ, ਇਹ ਤੇਰਾ ਮਨੋਰਥ ਹੈ।
ਮਨ ਮੈਂ ਲਾਇਓ ਭਾਓ,
ਮਨ ਵਿੱਚ ਭਾਓ ਜਿਹਨਾਂ ਨੇ ਲਾ ਲਿਆ, ਭਾਓ ਭਾਓ ਪ੍ਰੇਮ ਪੈਦਾ ਕਰੋ, ਇਸ ਪ੍ਰੇਮ ਨਾਲ ਇਹ ਸਫਲ ਹੋਵੇਗਾ।
ਸੁਖ ਸਹਿਜ ਆਨੰਦ ਕਣਾ,
ਉਸਦੇ ਅੰਦਰ ਸੁਖ, ਉਸਦੇ ਅੰਦਰ ਸਹਿਜ, ਉਸਦੇ ਅੰਦਰ ਕਣਾ ਆਨੰਦ ਪੈਦਾ ਹੋਵੇਗਾ।
ਪ੍ਰਭ ਜਪਤਿਆ ਦੁੱਖ ਜਾਏ,
ਦੁੱਖ ਕਿਉਂ ਨਹੀਂ ਜਾਂਦਾ? ਅਸਲ ਤੈਨੂੰ ਸੁੱਖਾਂ ਦਾ ਦਾਤਾ ਯਾਦ ਹੀ ਨਹੀਂ ਆਇਆ। ਜੇ ਪ੍ਰਮਾਤਮਾ ਯਾਦ ਆ ਜਾਏ ਮੈਂ ਜਪੇ, ਜਪਦੇ ਸਾਰਾ ਦੁੱਖ ਦੂਰ ਹੋ ਜਾਂਦਾ ਹੈ।
ਨਾਨਕ ਨਾਮ ਜਪਤੇ ਸੁਖ ਉਪਜੈ,
ਨਾਮ ਜਪਦੇ ਆ ਸੁਖ ਪੈਦਾ ਹੁੰਦਾ ਹੈ।
ਦਰਗਾਹ ਪਾਈਆ ਥਾਉ,
ਰੱਬ ਦੀ ਹਜ਼ੂਰੀ ਵਿੱਚ, ਦਰਗਾਹ ਕੀ ਹੈ? ਉਹਦੀ ਹਜ਼ੂਰੀ, ਉੱਥੇ ਥਾਂ ਮਿਲ ਜਾਂਦਾ। ਭਾਈ ਡੱਲੇ ਕਿਹਾ ਸੀ ਪੀੜੀ ਜਿੰਨੇ ਦੇ ਦੇਣਾ, ਕਹਿੰਦੇ ਕਿ ਘਰ ਹੀ ਸਾਰਾ ਲੈ ਪਰ ਤੂੰ ਮੇਰਾ ਬਣ ਜਾ, ਮੈਂ ਤੇਰਾ, ਅੰਮ੍ਰਿਤ ਪਾਨ ਕਰ। ਉਹਦੀ ਦਰਗਾਹ ਵਿੱਚ ਥਾਂ ਮਿਲਦਾ, ਵਿੱਚ ਦੁਨੀਆਂ ਸੇਵਕ ਮਾਈਏ ਤਾਂ ਦਰਗਾਹ ਦਰਸ਼ਨ ਪਾਈਏ।
ਮਹੱਲਾ ਪੰਜਵਾਂ,
ਲੋਕ ਵੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਨਾਨਕ ਨਾਮ ਧਿਆਈਏ,
ਨੇ ਪ੍ਰਮਾਤਮਾ ਦਾ ਨਾਮ ਧਿਆਨ ਨਾਲ
ਗੁਰ ਪੂਰਾ ਮਤ ਦੇ,
ਪੂਰਾ ਗੁਰੂ ਮਿਲਦਾ, ਪੂਰਾ ਗੁਰੂ ਮਤ ਦਿੰਦਾ ਹੈ ਤੇ ਕਹਿੰਦਾ ਨਾਮ ਧਿਆ, ਤੇ ਨਾਮ ਧਿਆਇਆ ਫਿਰ ਕੀ ਬਖਸ਼ਿਸ਼ ਹੁੰਦੀ ਹੈ?
ਭਾਨ ਜਪ ਤਪ ਸੰਜਮੋ,
ਪਤਾ ਲੱਗ ਜਾਂਦਾ ਹੈ ਕਿ ਜਪ ਕਰਨਾ, ਤਪ ਕਰਨਾ, ਸੰਜਮ ਰੱਖਣਾ ਭਈ ਉਹਦੇ ਭਾਣੇ ਵਿੱਚ ਹੈ, ਉਹਦੇ ਭਾਣੇ ਵਿੱਚ ਹੀ ਇਹ ਸਭ ਕੁਝ ਹੋਇਆ ਹੈ।
ਭਾਣ ਹੀ ਕੱਢ ਲੇ,
ਸੰਸਾਰ ਸਮੁੰਦਰ ਵਿੱਚ ਡੁੱਬਦੇ ਨੂੰ ਆਪਣੀ ਰਜ਼ਾ ਵਿੱਚ ਹੀ ਉਹ ਕੱਢ ਲੈਂਦਾ ਹੈ।
ਭਾਨ ਜੋਨ ਪਵਾਈਆ,
ਜਿਹੜਾ ਜੋਨੀ ਵਿੱਚ ਬਜੀ ਭਟਕਦਾ, ਇੱਕ ਜੋਨ ਚੋਂ ਨਿਕਲਿਆ ਦੂਸਰੇ ਵਿੱਚ, ਤੀਸਰੇ ਵਿੱਚ, ਇਹ ਵੀ ਰਜ਼ਾ ਦੀ ਖੇਡ ਹੈ। ਇੱਕ ਨੂੰ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਭੁਲਾਣੀਆ, ਇਹ ਉਹਦੀ ਰਜ਼ਾ ਹੀ ਹੈ।
ਭਾਨ ਬਖਸ਼ ਕਰੇ,
ਪਾਣੀ ਵਿੱਚ ਬਖਸ਼ਿਸ਼ ਕਰਦਾ, ਜਨਮਾਂ ਜਨਮਾਂ ਦੇ ਕੀਤੇ ਪਾਪ ਬਖਸ਼ ਲੈਂਦਾ, ਮਿਹਰ ਕਰਦਾ, ਜਨਮ ਜਨਮ ਦੇ ਗੇੜ ਕੱਟ ਦਿੰਦਾ ਹੈ।
ਭਾਨ ਦੁੱਖ ਸੁੱਖ ਭੋਗੀ,
ਦੁੱਖ ਸੁੱਖ ਭੋਗਣਾ ਨਾ, ਦੁੱਖ ਆ ਗਿਆ, ਸੁੱਖ ਆ ਗਿਆ, ਇਹ ਕੱਪੜੇ ਵੀ ਇਹਦੀ ਰਜ਼ਾ ਵਿੱਚ ਨੇ। ਸੁੱਖ ਦੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣਾ ਹਾਰੀ ਹੈ ਤਿੱਥੇ ਚੰਗੀ ਚੁੱਪ, ਇਹ ਵੀ ਰਜ਼ਾ ਵਿੱਚ ਹਨ।
ਭਾਨ ਕਰਮ ਕਰੇ,
ਵੀ ਕਰਮ ਬੰਦਾ ਕਰ ਰਿਹਾ ਉਸਦੀ ਰਜ਼ਾ ਵਿੱਚ ਹੀ ਕਰਮ ਹੋ ਰਹੇ ਹਨ।
ਭਾਨ ਮਿੱਟੀ ਸਾਜਦਾ,
ਪਾਣੀ ਵਿੱਚ ਹੀ ਮਿੱਟੀ ਨੂੰ ਸਾਜਿਆ, ਜਿਵੇਂ ਕੁਮਿਆਰ ਲੈਂਦਾ ਮਿੱਟੀ ਤੇ ਮਿੱਟੀ ਦੇ ਲੈਂਦਾ, ਉਸਨੇ ਵੀ ਮਿੱਟੀ ਦੇਈ, ਪਾਣੀ ਵਿੱਚ ਹੀ ਇਸ ਮਿੱਟੀ ਨੂੰ ਇਕੱਠਾ ਕੀਤਾ।
ਭਾਨ ਜੋਤ ਤਰੇ,
ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਿਆ ਪੈਣ ਵਜਾ ਆਇਆ, ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਰ। ਇਸ ਮਿੱਟੀ ਦਾ ਪੁਤਲਾ ਬਣਾ ਕੇ ਉਸਦੇ ਵਿੱਚ ਜੋਤ ਰੱਖ ਦਿੰਦਾ, ਮਿੱਟੀ ਬੋਲਣ ਲੱਗ ਪੈਂਦੀ, ਇਹ ਮਿੱਟੀ ਸੁਣਨ ਲੱਗ ਪੈਂਦੀ ਹੈ, ਇਹ ਮਿੱਟੀ ਤੁਰਨ ਲੱਗ ਪੈਂਦੀ ਹੈ, ਇਹ ਮਿੱਟੀ ਸੋਚਣ ਲੱਗ ਪੈਂਦੀ ਹੈ। ਮਾਟੀ ਕੋ ਪੁੱਤਰਾ, ਪੁੱਤਰਾ ਦਾ ਅਰਥ ਹੈ ਪੁਤਲਾ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਇਹ ਕਿਵੇਂ ਨੱਚਦਾ ਫਿਰਦਾ? ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖ ਦੇਖ ਸੁਣੇ ਬੋਲੇ ਦੌੜਿਆ ਫਿਰਤ ਹੈ, ਜਬ ਕੁਛ ਪਾਵਾ ਤਬ ਗਰਭ ਕਰਦਾ, ਜਦੋਂ ਕੋਈ ਮਿਲਦਾ ਹੰਕਾਰ ਕਰਦਾ, ਮਾਇਆ ਗਈ ਤਬ ਰੋਮਨ ਲਗਤ ਹੈ, ਇਹ ਆਪ ਹੀ ਪੁਤਲਾ ਸਾਜ ਕੇ ਵਿੱਚ ਜੋਤ ਰੱਖ ਦਿੰਦਾ ਹੈ।
ਭਾਨ ਭੋਗ ਭਗਾਏਗਾ,
ਭੋਗ ਭਗਾਉਣੀ ਸਭ ਕੁਝ ਇਹਨੂੰ ਛਕਣਾ ਛਕਾਉਣਾ ਹੰਡਾਉਣਾ ਜੋ ਕੁਝ ਵੀ ਹੈ ਉਹਦੀ ਰਜ਼ਾ ਵਿੱਚ ਹੈ।
ਭਾਨ ਮਨਹਾ ਕਰੇ,
ਪਾਣੀ ਵਿੱਚ ਹੀ ਰੋਕ ਦਿੰਦਾ, ਕਹਿੰਦਾ ਇਹ ਚੀਜ਼ ਨਾ ਖਾਏ, ਇਹ ਕੰਮ ਨਾ ਕਰੀ, ਇਹ ਕੱਪੜਾ ਨਾ ਪਹਿਨੇ, ਮਨੇ ਕਰੇ, ਮਨੇ ਕਰ ਦਿੰਦਾ, ਰੋਕ ਦਿੰਦਾ ਹੈ।
ਭਾਨ ਨਰਕ ਸੁਰਗ ਉਤਾਰੇ,
ਕਹਿੰਦੇ ਨੇ ਕਦੀ ਨਰਕਾਂ ਵਿੱਚ ਉਤਾਰ ਦਿੰਦਾ ਤੇ ਕਦੀ ਸਵਰਗਾਂ ਵਿੱਚ ਭੇਜ ਦਿੰਦਾ, ਇਹ ਵੀ ਰਜ਼ਾ ਵਿੱਚ ਹੈ, ਇਹ ਵੀ ਭਾਣੇ ਵਿੱਚ ਹੈ।
ਭਾਨ ਧਰਮ ਕਰੇ,
ਕਦੀ ਇਹ ਨਰਕਾਂ ਸਵਰਗਾਂ ਤੋਂ ਕੱਢ ਕੇ ਧਰਤੀ ਤੇ ਸੁੱਟ ਦਿੰਦਾ, ਧਰਤੀ ਤੇ ਭੇਜ ਦਿੰਦਾ ਹੈ।
ਭਾਨ ਜਿਸ ਭਗਤੀ ਲਾਏ,
ਜਦੋਂ ਉਹਦੀ ਕਿਰਪਾ ਹੁੰਦੀ ਹੈ ਭਾਣੇ ਦੇ ਵਿੱਚ ਹੀ ਇੱਕ ਬੰਦੇ ਨੂੰ ਅਚਾਨਕ ਹੀ ਭਗਤੀ ਲਾ ਦਿੰਦਾ। ਹੱਦ ਹੋ ਗਈ। ਬੁਰੇ ਤੋਂ ਬੁਰੇ ਕਰਮ ਕਰਨ ਵਾਲੇ ਬੰਦੇ, ਚੋਰੀਆਂ ਕਰਨ ਵਾਲੇ, ਤਾੜੇ ਮਾਰਨ ਵਾਲੇ, ਕਤਲ ਕਰਨ ਵਾਲੇ, ਬੁਰੇ ਤੋਂ ਬੁਰੇ ਬੰਦੇ, ਉਹ ਅਚਾਨਕ ਹੀ ਉਹਨਾਂ ਦਾ ਮਨ ਹੀ ਬਦਲ ਜਾਂਦਾ। ਮੈਂ ਇੱਕ ਡਾਕੂ ਬਾਰੇ ਪੜ੍ਹਿਆ, ਬਿਹਾਰ 'ਚ ਹੋਇਆ। ਇਹ ਬੰਦਿਆਂ ਦੀਆਂ ਉਂਗਲੀਆਂ ਕੱਟ ਕੇ ਨਾ ਤੇ ਗਲ 'ਚ ਮਾਲਾ ਪਾਉਂਦਾ ਸੀ। ਇਹਦਾ ਨਾਂ ਹੀ ਪੈ ਗਿਆ ਉਂਗਲੀ ਮਾਲ। ਇਸ ਨਾਮ ਰਾਜ ਨੇ ਕੀ ਕੀਤਾ? ਇੱਕ ਸੁੱਖਣਾ ਸੁੱਖੀ, ਇਹ ਡਾਕੂ ਵੀ ਸੁੱਖਣਾ ਸੁੱਖ ਦੇ ਨੇ, ਚੋਰ ਵੀ ਸੁੱਖਣਾ ਸੁੱਖ ਦੇ ਨੇ। ਕਾਲੀ ਮਾਤਾ ਦੀ ਮਾਤਾ, ਮੈਂ 1000 ਬੰਦੇ ਦਾ ਸਿਰ ਕੱਟ ਕੇ ਤੇਰੀ ਭੇਟਾ ਕਰਾਂਗਾ। ਹੱਦ ਹੋ ਗਈ। ਬੁਰਾ ਬੰਦਾ ਸੋਚੇਗਾ ਵੀ ਤੇ ਉਹਨੇ ਭਲੀ ਵੱਲ ਥੋੜ੍ਹੀ ਸੋਚਣੀ, 1000 ਬੰਦਾ ਮਾਰਾਂ, 1000 ਘਰ ਉਜਾੜਾਂ, ਉਹਨਾਂ ਨਾਲ ਕਿੰਨੇ ਧੀਆਂ ਪੁੱਤਰ ਅੱਗੇ ਜਿਹੜੇ ਹੋਣਗੇ, 999 ਮਾਰ ਵੀ ਦਿੱਤੇ ਤੇ ਇੱਕ ਰਹਿੰਦਾ ਸੀ। ਉਹ ਕਿਤੇ ਮਹਾਤਮਾ ਬੁੱਧ ਮਿਲ ਗਿਆ, ਖਲੋ ਗਿਆ, ਵੇਖਿਆ ਇਹਦੇ ਵੱਲ। ਹੁਣ ਉਹ ਦਇਆ ਨਾਲ ਭਰਿਆ ਸੀ ਮਹਾਂਪੁਰਖ, ਵੇਖ ਕੇ ਕਹਿਣ ਲੱਗੇ ਕੀ ਇਰਾਦਾ ਜੀ, ਕੀ ਚਾਹੁੰਦਾ? ਕਹਿਣ ਲੱਗਾ ਤੇਰਾ ਸਿਰ ਲਾਉਣਾ। ਕਿਸ ਵਾਸਤੇ? ਤੇਰਾ ਮੇਰਾ ਕੋਈ ਵਾਰ? ਕਿਉਂ? ਕਹਿਣ ਲੱਗਾ ਇਸ ਲਈ ਵੀ ਮੈਂ ਭੇਟਾ ਚਾੜਨੀ ਹੈ। ਕਹਿਣ ਲੱਗਾ ਇੱਕ ਕੰਮ ਕਰ, ਮਰਦੇ ਬੰਦੇ ਦੀ ਇੱਛਾ ਪੂਰੀ ਕਰੀ ਦੀ ਕਰੇਗਾ। ਕਹਿਣ ਲੱਗਾ ਭਾਵੇਂ ਡਾਕੂ ਹਾਂ, ਬਚਨ ਦਾ ਪੱਕਾ, ਤੇਰੀ ਇੱਛਾ ਮੈਂ ਜਿਉਂ ਆਖੇ ਪੂਰੀ ਕਰਾਂਗਾ। ਲਗਾ ਰੁੱਖ ਦੀ ਟਾਹਣੀ ਕੱਟ, ਟਾਹਣੀ ਕੱਟੀ, ਬੜਾ ਤੇਜ਼ ਕੁਹਾੜਾ ਸੀ, ਆ ਕੱਟੀ ਗਈ। ਕਹਿਣ ਲੱਗਾ ਅੱਧੀ ਹੋ ਗਈ ਤੇ ਅੱਧੀ ਇੱਛਾ ਹੋਰ। ਇਹਨੂੰ ਉਸੇ ਤਰ੍ਹਾਂ ਹੀ ਜੋੜ ਗਏ ਜਿਵੇਂ ਕੱਟੀ ਪਹਿਲੇ ਲੱਗੀ ਸੀ। ਕਹਿਣ ਲੱਗਾ ਇਹ ਤੇ ਮੈਂ ਨਹੀਂ ਕਰ ਸਕਦਾ। ਕਹਿਣ ਲੱਗੇ ਬਚਨ ਕੀਤਾ, ਇੱਛਾ ਪੂਰੀ ਕਰਾਂਗਾ। ਉਹ ਭਲਿਆ ਲੋਕਾ, ਤੈਨੂੰ ਤੋੜਨਾ ਹੀ ਆਉਂਦਾ, ਤੈਨੂੰ ਜੋੜਨਾ ਨਹੀਂ ਆਉਂਦਾ। ਬਸ ਕੁਹਾੜਾ ਥੱਲੇ ਡਿੱਗ ਪਿਆ, ਤੁਰ ਪਿਆ। ਕਹਿਣ ਲੱਗਾ ਹੁਣ ਸਾਰੀ ਉਮਰ ਜੋੜਨ ਦਾ ਹੋਇਆ ਕੀ? ਉਹ ਮਾਲਕ ਜਦੋਂ ਬਖਸ਼ਿਸ਼ ਕਰਦਾ ਨਾ ਬੁਰੇ ਤੋਂ ਬੁਰੇ ਬੰਦੇ, ਇੱਕ ਪੰਕਤੀ ਸੁਣਾਵਾਂ, ਮਨ ਦੀ ਤਸੱਲੀ ਹੋ ਜਾਏਗੀ। ਅਜਿਬ ਕੰਮ ਕਰਤੇ ਹਰ ਘੇਰੇ, ਕਰਤੇ ਦੇ ਅਜੀਬ ਕੰਮ ਨੇ ਕੀ ਇਹ? ਮਨ ਭੁੱਲਾ ਜਾਂਦਾ, ਫਿਰ ਭੁੱਲੇ ਜਾਂਦੇ ਮਨ ਨੂੰ ਫੇਰ ਜਾਂਦਾ। ਉਹ ਬੁਰਿਆਈ ਵੱਲ ਜਾ ਰਿਹਾ ਸੀ, ਭਲੇ ਵੱਲ ਆ ਗਏ। ਉਹ ਹਮੇ ਦੀ ਗੱਲ ਕਰਦਾ ਸੀ, ਨਾਮ ਆ ਗਿਆ। ਉਹ ਦੁਰਾਚਾਰ ਕਰਦਾ ਸੀ, ਪਰ ਉਪਕਾਰ ਆ ਗਿਆ। ਉਸ ਦੀ ਕਿਰਪਾ ਹੈ, ਉਸ ਦੀ ਬਰਕਤ ਹੈ, ਉਸ ਦੀ ਸ਼ਕਤੀ ਹੈ। ਉਸ ਅੱਗੇ ਕੋਈ ਮੁਸ਼ਕਲ ਨਹੀਂ। ਕੋਟ ਖਤੇ ਕਰੋੜਾਂ ਗੁਣਾ ਖਿਣ ਬਖਸ਼ਣ ਹਾਰਾ, ਇੱਕ ਛਿਣ ਚ ਬਖਸ਼ਣ ਹਾਰਾ ਨਾਨਕ ਵਿਰਲੇ। ਸਾਹਿਬ ਕਹਿੰਦੇ ਨੇ ਪਰ ਐਸੇ ਵਿਰਲੇ ਨੇ, ਆਮ ਨਹੀਂ। ਇਹ ਆਮ ਜਨਤਾ ਦੀ ਗੱਲ ਨਹੀਂ, ਇਹ ਭਾਗ ਜਾਗਦੇ ਨੇ। ਪੂਰਵ ਕਰਮੇ ਅੰਕਰ ਜਿਹਾ ਪ੍ਰਗਟੇ, ਪੇਟੋ ਪੁਰਖ ਰਸਕ ਬੈਰਾਗੇ, ਮਿਟੇ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੇ। ਅੱਗੇ ਪੌੜੀ ਹੈ ਜੀ,
ਪੌੜੀ ਵਡਿਆਈ ਸੱਚੇ ਨਾਮ ਕੀ।
ਸੱਚੇ ਨਾਮ ਦੀ ਵਡਿਆਈ ਹੈ। ਹੁਣ ਇੱਥੇ ਜਿੱਥੇ ਬੈਠੇ ਪਾਵਨ ਅਸਥਾਨ ਤੇ ਕਦੀ ਉਜਾੜ ਸੀ ਗੁਰੂ ਨਾਨਕ ਦੇਵ ਆਏ, ਉਹਨੇ ਕੀਰਤਨ ਕੀਤਾ ਸੀ। ਅੱਜ ਸੋਨਾ ਹੀ ਸੋਨਾ ਦਿਸਣਾ, ਅੱਜ ਸੰਗਤਾਂ ਦਾ ਪ੍ਰਵਾਹ, ਇਹ ਪਾਵਨ ਅਸਥਾਨ, ਇਹ ਕਿਸ ਦੀ ਵਡਿਆਈ ਹੈ? ਨਾਮ ਦੀ, ਪ੍ਰਮਾਤਮਾ ਦੇ ਨਾਮ ਦੀ ਏਡੀ ਵੱਡੀ ਵਡਿਆਈ ਆ। ਮੈਂ ਮੁੱਢਲੀਆਂ ਕਥਾਵਾਂ ਪੜ੍ਹਨਾ ਤੇ ਹੈਰਾਨ ਹੋ ਜਾਂਦਾ। ਇੱਕ ਵਾਰੀ ਨਾਰਦਾ ਹੈ, ਦੇਵ ਰਿਸ਼ੀ ਗੋਪੀਆਂ ਨੂੰ ਕਿਹਾ ਕੁਝ ਦਾਨ ਕਰੋ। ਉਹਨਾਂ ਕਿਹਾ ਨਾਰਦ ਮੰਗ ਕੀ ਚਾਹੁੰਦਾ? ਕਹਿਣ ਲੱਗੇ ਇੰਝ ਕਰੋ, ਕਿਸ਼ਨ ਦਾਨ ਕਰ ਦੇ। ਦੇ ਦਿੱਤਾ, ਉਹ ਲੈ ਕੇ ਤੁਰ ਪਿਆ। ਕਹਿਣ ਲੱਗਾ ਚੱਲ ਤੈਨੂੰ ਦਾਨ ਚ ਲੈ ਲਿਆ। ਹੁਣ ਰੋਣ ਲੱਗੀਆਂ, ਕਹਿਣ ਲੱਗੀਆਂ ਇਹਦੇ ਵੱਟੇ ਕੁਝ ਲੈ ਜਾ। ਕਹਿਣ ਲੱਗਾ ਤੋੜ ਕੇ ਦੇ ਦੇ, ਸਭ ਸੋਨਾ ਚਾਂਦੀ ਦੇ ਦਿੱਤਾ ਕ੍ਰਿਸ਼ਨ ਭਾਰੇ। ਤੇ ਤੇਰੇ ਕੰਨ ਚ ਕਹਿਣ ਲੱਗਾ ਕੁਛ ਇੰਝ ਕਰ, ਗੱਲ ਸਮਝਾਏ। ਉਹ ਤੁਲਸੀ ਦਾ ਪੱਤਾ ਲੈ ਕੇ ਉੱਤੇ ਲਿਖ ਦਿੱਤਾ ਨਾਮ, ਉਹ ਦੂਸਰੇ ਪਾਸੇ ਪੱਤਾ ਪਾਇਆ, ਕ੍ਰਿਸ਼ਨ ਹਾਰਾ ਹੋ ਗਿਆ ਤੇ ਨਾਮ ਜਿਹੜਾ ਸੀ ਉਹ ਭਾਰਾ ਹੋ ਗਿਆ। ਉਹ ਪੱਤਾ ਲੈ ਕੇ ਤੁਰਦਾ ਬਣਿਆ। ਮੈਂ ਤਾਂ ਸੁਣਾਇਆ ਕਰੋੜਾਂ ਅਵਤਾਰ ਹੋਣ, ਲੇਕਿਨ ਨਾਮ ਭਾਰਾ। ਇਸ ਯੁੱਗ ਮੈਂ ਸੋਭਾ ਨਾਮ ਕੀ, ਜਣ ਨਾਮ ਸੋਭਣਾ ਹੋਏ। ਸਾਹਿਬ ਜੀ ਕਹਿੰਦੇ ਨੇ ਜਿਹੜੀ ਵਡਿਆਈ ਹੈ ਨਾ ਪਰਮਾਤਮਾ ਦੇ ਨਾਮ ਦੇ ਹੈ। ਹਾਂਜੀ
ਹਾਂ ਜੀ, ਵਾ ਸੁਣ ਸੁਣੇ
ਸੁਣ ਸੁਣ। ਸੁਣ ਕੇ ਜੀਉਂਦਾ। ਕਿੰਨਾ ਸੁੰਦਰ ਬਚਨ ਹੈ, ਕਹਿੰਦੇ ਨੇ ਸੁਣ ਸੁਣ ਜੀਵਾਂ ਤੇਰੀ ਬਾਣੀ, ਸੁਣ ਸੁਣ ਜੀਵਾਂ ਸੋਏਤ ਮਾਰੇ, ਤੇਰੀ ਸ਼ੋਭਾ ਸੁਣ ਕੇ, ਨਾਮ ਦੀ ਸ਼ੋਭਾ ਸੁਣ ਕੇ ਮੈਨੂੰ ਜੀਵਨ ਮਿਲਦਾ। ਜੀਵਾਂ ਨਾਮ ਸੁਣੀ ਜਾਂ ਸੋ ਪ੍ਰਸੰਨ ਭਾਏ ਗੁਰਪੂਰਾ ਤਾਂ ਮੇਰੀ ਆਸ ਪੁੰਨੀ। ਪਸ਼ੂ ਪਰੇਤ ਅਗਿਆਨ ਅਗਿਆਨੀ ਬੰਦੇ, ਪਸ਼ੂਆਂ ਵਰਗੇ ਬੰਦੇ, ਪ੍ਰੇਤਾਂ ਵਰਗੇ ਇਹ ਸੁਭਾਅ ਦੇ ਮਨੁੱਖ ਜਿਹੜੇ ਸਨ,
ਉਧਾਰੇ ਇੱਕ ਖਣ
ਖਿਣ ਵਿੱਚ ਹੀ ਉਹਨਾਂ ਦਾ ਉਧਾਰ ਕਰ ਦਿੱਤਾ ਜਿਹੜੇ ਪਸ਼ੂਆਂ ਤੋਂ ਵੀ ਬਦਤਰ ਸਨ।
ਦਿਨ ਸੁਰੈਨ ਤੇਰਾ ਨਾਉ ਸਦਾ ਸਾਦੇ ਜਾਪੀ
ਹੋਵੇ ਹੋਵੇ ਦਿਨ ਤੇ ਪਾਣੀ ਹੋਵੇ ਰਾਤ, ਸਮਾਂ ਇਹਨਾਂ ਵੇਖਦੇ ਰਹੀਏ ਦਿਨ ਰਾਤ ਤੇਰਾ ਨਾਮ ਜਪਦੇ ਰਹੀਏ।
ਕ੍ਰਿਸ਼ਨਾ ਭੁੱਖ ਵਿਕਰਾਲ ਨਾਏ ਤੇਰਾ ਤਰਾਪੀ
ਹੁੰਦਾ ਡਰਾਉਣਾ, ਕਹਿੰਦੇ ਨੇ ਤ੍ਰਿਸ਼ਨਾ ਇਹ ਭੁੱਖ ਬੜੀ ਡਰਾਉਣੀ, ਜਿਸ ਨੂੰ ਲੱਗੇ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ। ਸਭ ਤੋਂ ਵੱਡਾ ਦੁੱਖ ਤ੍ਰਿਪਤੀ ਕਿਵੇਂ ਹੁੰਦੀ ਹੈ, ਇਹ ਤ੍ਰਿਸ਼ਨਾ ਇਹ ਭੁੱਖ ਮੁੱਕ ਜਾਏ ਬੜਾ ਸੁੱਖ ਹੈ, ਪਰ ਇਹ ਤ੍ਰਿਪਤੀ ਕਿਵੇਂ ਹੁੰਦੀ, ਕਿਵੇਂ ਤੇਰੇ ਨਾਮ ਨਾਲ।
ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ, ਤੇ ਸੰਤੋਖ ਕਿੱਥੋਂ ਮਿਲਦਾ, ਨਾਮ ਨਾਲ। ਨਾਮ ਦਾ ਤੇ ਕਿਣਕਾ ਮਿਲ ਜਾਏ, ਯਕੀਨ ਜਾਣੇ ਨਾ, ਸੋਨੇ ਦਾ ਪਹਾੜ ਮਿਲ ਗਿਆ ਸੀ ਤਾਂ ਵੀ ਭੁੱਖੇ ਰਹਿਣ, ਹੀਰਿਆਂ ਦੇ ਪਹਾੜ ਮਿਲ ਜਾਣ ਭੁੱਖ ਤਾਂ ਵੀ ਨਹੀਂ ਮੁੱਕਣੀ, ਪਰ ਨਾਮ ਦੀ ਇੱਕ ਬੂੰਦ ਮਿਲ ਗਈ ਤੇ ਰੱਜ ਜਾਵਾਂਗੇ। ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ, ਅਮਰ ਨਾਮ ਹੋਇਆ ਇੱਕ ਬੂੰਦ ਦੇ ਦੇ, ਕਿਣਕਾ ਇੱਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਬਣੀ ਨਾ ਆਵੇ, ਕਿਣਕਾ ਹੀ ਬਹੁਤ ਹੈ, ਇਸ ਨਾਲ ਤ੍ਰਿਪਤ ਹੋ ਜਾਊਗਾ। ਹੈ ਹਾਂਜੀ
ਰੋਗ ਸੋਗ ਦੁੱਖ ਵੰਜਾ ਜਿਸ ਨਾਉ ਮਨ ਵਸੈ,
ਰੋਗ ਸੋਗ ਤੇ ਦੁੱਖ ਵੰਜਾ ਦਾ ਅਰਥ ਚਲੇ ਜਾਣ, ਇਹ ਚਲੇ ਜਾਂਦੇ ਨੇ ਜਿਸ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਜਾਏ।
ਹਾਂਜੀ ਸੁਣਾ ਬੜਾ ਪੁੱਤ ਲਾਲ ਜੋ ਗੁਰ ਸਬਦ
ਦੇ ਸ਼ਬਦ ਵਿੱਚ ਰਸ ਜਾਏ, ਰਸ ਜਾਣਾ ਹੁੰਦਾ ਪੱਕ ਜਾਣਾ, ਜਿਵੇਂ ਕਹਿੰਦੇ ਫਲ ਰਸ ਗਿਆ, ਭਾ ਰਸ ਨਾਲ ਭਰ ਗਿਆ, ਪਰਮਾਤਮਾ ਦੇ ਨਾਮ ਰਸ ਨਾਲ ਜਿਹੜਾ ਭਰ ਜਾਂਦਾ ਉਸ ਦਾ ਦੁੱਖ ਰੋਗ ਸਾਰਾ ਚਲਾ ਜਾਂਦਾ ਤੇ ਪ੍ਰਾਪਤ ਲਾਲ, ਲਾਲ ਦਾ ਅਰਥ ਹੈ ਪਰਮਾਤਮਾ, ਇਹ ਨਾਮ ਇਹ ਪਰਮਾਤਮਾ ਉਸ ਨੂੰ ਪ੍ਰਾਪਤ ਹੁੰਦਾ ਜਿਹੜਾ ਰਸ ਜਾਏ ਪ੍ਰਮਾਤਮਾ ਵਿੱਚ ਲੀਨ ਹੋ ਜਾਏ, ਮਿਕਸ ਹੋ ਜਾਏ, ਇੱਕ ਮਿਕ ਹੋ ਜਾਏ।
ਖੰਡ ਬ੍ਰਹਮੰਡ ਬੇਅੰਤ ਉਦਾਹਰਨ ਹਾਰਿਆ
ਦੇਣੇ ਖੰਡਾਂ ਨੂੰ, ਖੰਡ ਤੇ ਇੱਕ ਹੋ ਗਿਆ ਜਿਸ ਵਿੱਚ ਇੱਕ ਸੂਰਜ ਇੱਕ ਚੰਦਰਮਾ, ਬ੍ਰਹਮੰਡ ਬ੍ਰਹਮੰਡ ਜਿਸ ਦੇ ਵਿੱਚ ਕਈ ਸੂਰਜ ਹੋਣ ਕਈ ਚੰਦਰਮਾ ਹੋਣ, ਬਿਨਾਂ ਨਾ ਜਾਂ ਖੰਡਾਂ ਬ੍ਰਹਮੰਡਾਂ ਨੂੰ ਉਦਾਹਰਨ ਹਾਰੇ, ਸਾਰਿਆਂ ਦਾ ਨਿਸਤਾਰਾ ਕਰਨ ਵਾਲੇ ਪ੍ਰਮਾਤਮਾ,
ਤੇਰੀ ਸੋਭਾ ਤੁਬ ਸੱਚੇ ਮੇਰੇ ਪਿਆਰੇ
ਪਿਆਰੇ, ਹੇ ਸੱਚੇ ਪਿਆਰੇ ਤੇਰੀ ਸ਼ੋਭਾ, ਜਿਵੇਂ ਕਿ ਉਹਨੂੰ ਗੁਰੂ ਮੁਕਤੇ ਸਤਿਗੁਰੂ ਤੇਰੀ ਅਗੂਆ ਤੋਹੇ ਬਣੇ ਆਵੇ, ਇਸੇ ਤਰ੍ਹਾਂ ਤੇਰੀ ਸ਼ੋਭਾ ਤੈਨੂੰ ਹੈ। ਇੱਕ ਬਚਨ ਕਰਕੇ ਅੱਗੇ ਚੱਲਾਂ, ਭਗਤ ਰਵਿਦਾਸ ਜੀ ਨੂੰ ਇੱਕ ਵਾਰ ਪੁੱਛਿਆ ਰੱਬ ਕੈਸਾ, ਕਹਿਣ ਲੱਗੇ ਮੈਂ ਤੁਹਾਨੂੰ ਦੱਸਦਾ ਕਿ ਰੱਬ ਕਿਹੋ ਜਿਹਾ ਹੈ। ਜਿਹੜਾ ਕਹਿਣਾ ਕੈਸਾ, ਇਸ ਲਈ ਦੂਸਰਾ ਨਾਲ ਖੜਾ ਕਰਨਾ ਪੈਂਦਾ, ਇਹ ਬੰਦਾ ਕਿਹੋ ਜਿਹਾ ਹੈ, ਤੇ ਆਖਾਂਗੇ ਜੀ ਇਹੋ ਜਿਹਾ। ਹੁਣ ਪਹਿਲੇ ਤੁਸੀਂ ਵੇਖੋ ਅਵਤਾਰਾਂ ਦੀ ਉਪਮਾ ਕਰਦੇ ਆ, ਵੀ ਇਹਨਾਂ ਆਖਿਆ ਤੂੰ ਇਸ ਵਰਗਾਂ ਤੂੰ ਇਸ ਵਰਗਾਂ ਤੂੰ ਇਸ ਵਰਗਾਂ, ਪ੍ਰਮਾਣ ਅਸੀਂ ਦਿੰਦੇ ਹਾਂ, ਉਪਮਾ ਦਿੰਦੇ ਹਾਂ, ਹੁਣ ਦੂਸਰਾ ਖੜਾ ਕਰਨਾ ਪੈਂਦਾ। ਤੇ ਜਿਹੜਾ ਇਹ ਕਹਿਣਾ ਕਿ ਰੱਬ ਕਿਸ ਵਰਗਾ, ਹੁਣ ਇੱਥੇ ਆ ਕੇ ਕੀ ਕਰੀਏ, ਕਿਹੜਾ ਰੱਬ ਖੜਾ ਕਰੀਏ ਕਿ ਇਸ ਰੱਬ ਵਰਗਾ। ਪਰ ਭਗਤ ਜੀ ਨੇ ਜਦੋਂ ਕਹਿ ਦਿੱਤਾ ਨਾ, ਮੈਂ ਦੱਸਣਾ ਰੱਬ ਕਿਹੋ ਜਿਹਾ, ਪਰਮਾਤਮਾ ਕਿਹੋ ਜਿਹਾ, ਲੋਕ ਹੈਰਾਨ ਹੋ ਗਏ, ਸੁਣੀਏ ਭਲਾ ਕਿਹੜਾ ਰੱਬ ਖੜਾ ਕਰਦੇ ਨੇ ਭਗਤ ਰਵਿਦਾਸ ਜੀ, ਕਹਿੰਦੇ ਕਿ ਦੱਸੋ ਮਹਾਰਾਜ ਰੱਬ ਕਿਹੋ ਜਿਹਾ। ਕਹਿਣ ਲੱਗੇ ਰੱਬ ਰੱਬ ਵਰਗਾ ਹੀ ਲੈ, ਇੱਕ ਵਾਰ ਆਖੋ ਸਤਨਾਮ ਸ਼੍ਰੀ ਆ,
ਰੱਬ ਵਰਗਾ ਰੱਬ ਹੀ ਹੈ।
ਕਹਿੰਦੇ ਨੇ ਕਹਿ ਰਵਿਦਾਸ ਕਥ ਕਥਾ ਬੋ ਕਾਂਹੀ ਕਰੀ ਜੈ, ਜੈਸਾ ਤੂੰ ਤੈਸਾ ਤੂੰ ਹੀ। ਕਿਆ ਉਪਮਾ ਦੇਈਏ, ਕੀ ਉਪਮਾ ਦੇਈਏ, ਤੇਰੇ ਵਰਗਾ ਤੂੰ ਹੀ, ਤੇਰੇ ਵਰਗਾ ਕੋਈ ਵੀ ਨਹੀਂ, ਤੂੰ ਅਦੁੱਤੀ ਹੈ, ਤੂੰ ਆਪ ਹੈ। ਹੁਣ ਐਸੇ ਰੱਬ ਨੂੰ ਮਿਲਣਾ, ਮਨੋਰਥ ਹੁਣ ਗੁਰੂ ਕਿਉਂ ਸੰਸਾਰ ਤੇ ਆਏ, ਕਿ ਅਸੀਂ ਵਿਛੜੇ ਹਾਂ ਤੇ ਸਾਨੂੰ ਰੱਬ ਨਾਲ ਮੇਲ ਦੇਣ। ਵਿਛੜੇ ਹਾਂ ਮੇਲੇ ਪ੍ਰਭੂ ਹਰ ਦਰਗਾਹ ਕਾ ਬਸ ਹੇਠ, ਅਸੀਂ ਹੈ ਤੇ ਸੋਨੇ ਸਾਂ ਪਰ ਲੋਹੇ ਬਣ ਗਏ। ਤੇ ਗੁਰੂ ਆਏ ਪਾਰਸ ਬਣ ਕੇ, ਸੰਗਤ ਕੀ ਹੈ ਕਿ ਸ਼ੋ ਪ੍ਰਾਪਤ ਹੋ ਗਿਆ। ਗੁਰ ਕਹਿੰਦੇ ਨੇ ਗੁਰ ਪਾਰਸ ਹਮ ਲੋਹ, ਗੁਰੂ ਪਾਰਸ ਅਸੀਂ ਲੋਹੇ। ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾ ਏ ਕਾਇਆ ਗੜ ਸੋਇਆ ਰਾਮ। ਹਰ ਧਰਮ ਦਾ ਇੱਕ ਗੁਰ ਹੁੰਦਾ। ਸਿਆਣੇ ਵਿਦਵਾਨ ਕਹਿੰਦੇ ਨੇ ਗੁਰ ਸਮਝਣਾ ਸਿੱਖੀ ਨੂੰ ਸਮਝਣਾ, ਗੁਰਮਤ ਨੂੰ ਸਮਝਣਾ ਤੇ ਇੱਕ ਗੁਰ ਸਮਝੋ। ਗੁਰੂ ਇੱਕ ਹੈ ਔਰ ਗੁਰੂ ਜੋਤ ਹੈ, ਗੁਰੂ ਜੁਗਤ ਹੈ। ਬਾਣੀ ਵਿੱਚ ਵਿਆਖਿਆ ਜੋਤ ਹੋਇਆ ਜੁਗਤ ਸਾਈ ਸਿਕਾਇਆ ਫੇਰ ਪਲਟੀਏ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਨੂੰ ਬਖਸ਼ਿਸ਼ ਕੀਤੀ, ਐਸਾ ਤੇ ਨਹੀਂ ਕਿ ਉਹਨਾਂ ਦੇ ਹੱਥ ਪੈਰ ਨੱਕ ਮੂੰਹ ਉਹ ਸਭ ਇਹੋ ਜਿਹਾ ਹੋ ਗਏ, ਨਹੀਂ। ਸਰੀਰ ਤੇ ਉਹ ਰਹੇ ਪਰ ਕਾਇਆ ਪਲਟ ਸਰੂਪ ਬਣਾਇਆ। ਜੋਤ ਜਿਹੜੀ ਸੀ ਉਹ ਕਨਵਰਟ ਹੋ ਗਈ, ਜੋਤ ਉਸ ਪਾਸੇ ਚਲੀ ਗਈ। ਜੋਤ ਰੂਪ ਹਰਿ ਆਪ ਗੁਰੂ ਨਾਨਕ ਨੂੰ ਕਹਾਇਓ, ਤਾਂ ਤੇ ਅੰਗਦ ਪਾਇਓ ਤਤ ਸੀ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਫਿਰ ਕਿਓ, ਅਮਰਦਾਸ ਅਮਰਤ ਛਤਰ ਗੁਰੂ ਰਾਮੇ ਦੀਓ। ਗੁਰੂ ਜੋਤ ਸੀ, ਇਹ ਵੀ ਵਿਆਖਿਆ ਕੀਤੀ ਕਿ ਅੰਗਦ ਨਾਮ ਸਰੀਰ ਦਾ ਸੀ, ਗੁਰੂ ਦਾ ਨਾਮ ਜੋ ਜਿਹੜਾ ਸੀ ਜੋਤ ਦਾ ਨਾਂ ਗੁਰੂ ਸੀ, ਅਮਰਦਾਸ ਸਰੀਰ ਦਾ ਨਾਂ ਸੀ। ਉਸ ਜੋਤ ਦਾ ਨਾਂ ਗੁਰੂ ਸੀ, ਉਹਨੂੰ ਅਸੀਂ ਗੁਰੂ ਆਖਿਆ। ਸਰੀਰਾਂ ਦਾ ਸਿਲਸਿਲਾ ਚੱਲਦਾ ਰਿਹਾ। ਛੇਵੀਂ ਪਾਤਸ਼ਾਹੀ ਨੂੰ ਸਿੱਖਾਂ ਨੇ ਪੁੱਛਿਆ, ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਕਹਿੰਦੇ ਨੇ ਪੁੱਛਣ ਸਿੱਖ ਅਰਦਾਸ ਘਰ। ਸਿੱਖਾਂ ਨੇ ਅਰਦਾਸ ਕੀਤੀ ਤੇ ਪੁੱਛਿਆ ਪਾਤਸ਼ਾਹ, ਛੇ ਮਹਿਲਾਂ ਤੱਕ ਦਰਸ ਨਿਹਾਰੇ, ਛੇ ਸਰੂਪਾਂ ਤੱਕ ਅਸੀਂ ਦਰਸ਼ਨ ਕੀਤੇ ਨੇ ਤੁਹਾਡੇ ਤੱਕ, ਤੇ ਗੁਰੂਆਂ ਦਾ ਸਿਲਸਿਲਾ ਸਰੀਰਾਂ ਦਾ ਕਰਨਾ ਕਿ ਚੱਲੇਗਾ। ਛੇ ਮਹਿਲਾਂ ਤੱਕ ਦਰਸ਼ਨ ਹਾਰੀ ਅਗਮ ਅਗੋਚਰ ਸਤਿਗੁਰੋ, ਬੋਲੇ ਮੁੱਖ ਤੇ ਸੁਣੋ ਸੰਸਾਰੇ, ਕਲਯੁਗ ਪੀੜੀ ਸੋਢੀਆਂ ਨਿਚਲ ਨੀਵੇ ਸਾਰ ਖਿਲਾਰੇ, ਜੁਗ ਜੁਗ ਸਤਿਗੁਰ ਧਰੇ ਅਵਤਾਰ। ਯੁਗ ਦਾ ਅਰਥ ਹੁੰਦਾ ਦੋ, ਜੁਗਮ ਜੁਗ ਦੋ, ਦੋ ਤੇ ਦੋ ਚਾਰ ਸਰੀਰ ਹੋਰ ਹੋਣਗੇ। ਇਹ ਸਤਿਗੁਰਾਂ ਨੇ ਬਚਨ ਕੀਤਾ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਉਹ ਸਮਾਂ ਆ ਗਿਆ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਇਹ ਯਾਤਰਾ ਕਰਦੇ ਕਰਦੇ ਸੱਚਖੰਡ ਹਜ਼ੂਰ ਸਾਹਿਬ ਨਰੇੜ ਗੋਦਾਵਰੀ ਦੇ ਕਿਨਾਰੇ ਪਹੁੰਚੇ। ਚਾਰ ਨਦੀਆਂ ਨਾਲ ਗੁਰੂ ਸਾਹਿਬ ਜੀ ਦਾ ਸੰਬੰਧ ਰਿਹਾ, ਉਹ ਚਾਰੇ ਮੈਂ ਨਾਂ ਲੈ ਰਿਹਾ। ਵੈਸੇ ਨਦੀ ਦੀ ਵਿਆਖਿਆ ਕੀਤੀ ਹੈ ਕਿ ਗੁਰੂ ਸਮੁੰਦ ਨਦੀ ਸਭ ਸਿੱਖੇ ਮਹੱਤਵ ਜਿੱਤ ਵਡਿਆ। ਸਮੁੰਦਰ ਦੀ ਕੋਈ ਮਰਿਆਦਾ ਨਹੀਂ, ਸਮੁੰਦਰ ਨੇ ਕਿਤੇ ਜਾਣਾ ਨਹੀਂ, ਪਰ ਨਦੀ ਦੀ ਮਰਿਆਦਾ ਹੈ। ਇਸ ਨੇ ਕਿਨਾਰਿਆਂ ਚ ਵਗੜਾ ਕਿਉਂਕਿ ਇਹਨੇ ਸਮੁੰਦਰ ਤੱਕ ਪਹੁੰਚਣਾ, ਨਹੀਂ ਤੇ ਆਸੇ ਪਾਸੇ ਪਾਣੀ ਹੋ ਜਾਏਗਾ, ਰੁਕ ਜਾਏਗਾ, ਗੰਧਲਾ ਹੋ ਜਾਏਗਾ। ਪਹਿਲਾ ਜਨਮ ਹੋਇਆ ਪਟਨਾ ਸਾਹਿਬ ਗੰਗਾ ਦੇ ਕਿਨਾਰੇ, ਜਨਮ ਪਟਨਾ ਸਾਹਿਬ ਪ੍ਰਕਾਸ਼ ਹੋਇਆ, ਤਾਂ ਹੀ ਪ੍ਰਕਾਸ਼ ਅਮਾਰਾ ਭਾਓ ਪਟਨਾ ਸ਼ਹਿਰ ਵਿਖੇ ਪਲ ਲਏ, ਬੜੇ ਕੌਤਕ ਕੀਤੇ। ਤੇ ਦੂਸਰਾ ਸਤਲੁਜ ਦੇ ਕਿਨਾਰੇ ਜਿੱਥੇ ਦਾ ਜਲ ਲੈ ਕੇ ਅੰਮ੍ਰਿਤ ਤਿਆਰ ਕੀਤਾ, ਬੜੇ ਕੌਤਕ ਇੱਥੇ ਹੋਏ। ਇੱਥੇ ਹੀ ਖਾਲਸਾ ਪ੍ਰਗਟ ਹੋਇਆ, ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਸਿੱਖੀ ਦੀ ਜਿੰਦ ਜਾਨ। ਫਿਰ ਤੀਸਰਾ ਹੈ ਪੌਂਟਾ ਸਾਹਿਬ ਜਮਨਾ ਦਾ ਕਿਨਾਰਾ, ਬੜਾ ਰੌਲਾ ਸੀ ਇੱਥੇ ਤੇ ਕਹਿੰਦੇ ਨੇ ਜਮਨਾ ਖਾਮੋਸ਼ ਹੋ ਗਿਆ, ਕਵੀਆਂ ਨੇ ਕਵਿਤਾ ਲਿਖਣੀ ਹੈ, ਉੱਥੋਂ ਜਮਨਾ ਚੁੱਪ ਹੈ। ਤੁਸੀਂ ਪਿੱਛੇ ਚਲੇ ਜਾਓ ਤੇ ਆਵਾਜ਼ ਆਉਣ ਦੀ ਹੈ, ਅੱਗੇ ਆਵਾਜ਼ ਆਉਣ ਦੀ ਹੈ, ਉੱਥੇ ਖਾਮੋਸ਼ ਹੈ, ਜਮਨਾ ਖਾਮੋਸ਼ ਹੋ ਗਿਆ। ਗੁਰੂ ਨੇ ਹੁਕਮ ਕਰ ਦਿੱਤਾ, ਇੱਥੇ ਹੀ ਬਾਣੀ ਦਾ ਯੁੱਧ ਹੋਇਆ, ਇੱਥੇ ਹੀ ਉਹ ਕੌਤਕ ਹੋਇਆ ਕਿ ਕੇਸਾਂ ਚ ਕੰਘਾ ਕਰਦੇ ਪਏ ਨੇ, ਕੇਸਾਂ ਦੇ ਵਿੱਚ ਫਿਰ ਰਿਹਾ ਸੀ ਸੋਹਣਾ ਸੋਹਣਾ ਕੰਘਾ। ਵੇਖ ਕੇ ਉਸ ਕੰਘੇ ਨੂੰ ਲੈ ਗਈ ਜਨਮ ਜਨਮ ਦੀ ਸੰਗਾ, ਬੋਲ ਪਿਆ ਤੇਰ ਬੁੱਧਿਸ਼ਾ, ਇਹ ਕੰਘਾ ਦਿਓ ਮੈਨੂੰ, ਇਸ ਕੰਘੇ ਦੇ ਵਿੱਚੋਂ ਵੇਖੋ ਬੁੱਧੂ ਸਤਿਗੁਰੂ ਤੀਨੋ, ਇਸ ਕੰਘੇ ਚ ਤੁਹਾਡੇ ਦੀਦਾਰ ਕਰਿਆ ਕਰਾਂਗਾ। ਦੋ ਪੁੱਤਰ ਸ਼ਹੀਦ ਹੋ ਗਏ, ਬਾਪ ਸ਼ਹੀਦ ਹੋ ਗਿਆ, ਭਰਾ ਸ਼ਹੀਦ ਹੋ ਗਿਆ, ਮੰਗਿਆ ਕਿ ਕੇਸਾਂ ਸਮੇਤ ਕੰਘਾ ਦੇ ਦਿਓ, ਇੱਥੇ ਦਸਤਾਰ ਸਾਹਿਬ ਗੁਰਦੁਆਰਾ। ਤੇ ਚੌਥਾ ਜਿਹੜਾ ਹੈ ਉਹ ਚੱਲਦੇ ਚੱਲਦੇ ਗੋਦਾਵਰੀ ਦੇ ਕਿਨਾਰੇ ਪਹੁੰਚੇ ਮੇਰੇ ਪਾਤਸ਼ਾਹ, ਇੱਥੇ ਹੀ ਬੰਦਾ ਸਿੰਘ ਨੂੰ ਅੰਮ੍ਰਿਤ ਪਾਨ ਕਰਵਾਇਆ। ਇੱਕ ਇਤਿਹਾਸਕ ਘਟਨਾ, ਬੜਾ ਘੱਟ ਜ਼ਿਕਰ ਉਹਦਾ ਕੀਤਾ, ਪਰ ਮੈਂ ਉਹ ਕਿਤਾਬ ਵੱਲ ਇਸ਼ਾਰਾ ਕਰਾਂ, ਜ਼ਰੂਰ ਪੜ੍ਹਨੀ, ਗੁਰੂ ਕੀਆਂ ਸਾਖੀਆਂ, ਪੱਟ ਸਰੂਪ ਸਿੰਘ ਕੌਸ਼ਿਸ਼ ਦੇ ਲਿਖੇ, ਪਟਾਖਰੀ ਵੀ ਸੀ ਫਿਰ ਪੰਜਾਬੀ 'ਚ ਕੀਤੀ ਗਈ, ਛਪੀ ਹੈ, ਇਹਦਾ ਨਾਂ ਗੁਰੂ ਕੀਆਂ ਸਾਖੀਆਂ। ਉਸ ਦੇ ਵਿੱਚ ਇੱਕ ਜ਼ਿਕਰ ਕਰਦਾ, ਬਾਕੀ ਕਿਤਾਬਾਂ 'ਚ ਨਹੀਂ, ਕਿ ਸੰਨ 1694 ਦੇ ਵਿੱਚ ਗੁਰੂ ਸਾਹਿਬ ਤਨਖਲ ਵਿੱਚ ਮਾਧੋਦਾਸ ਵੈਰਾਗੀ ਨੂੰ ਮਿਲੇ ਨੇ। ਇਹਦਾ ਭਾਵ ਅੰਮ੍ਰਿਤ ਸੰਚਾਰ ਕਰਨ ਤੋਂ ਕੋਈ 5-6 ਸਾਲ ਪਹਿਲੇ ਹਰਿਦੁਆਰ ਮਿਲੇ ਨੇ, ਨਦੇੜ ਤੋਂ ਪਹਿਲੇ ਮਿਲ ਚੁੱਕੇ ਨੇ। ਤਾਂ ਹੀ ਉਹ ਕਹਿੰਦਾ ਤੁਸੀਂ ਕੌਣ ਹੋ, ਕਹਿਣ ਲੱਗੇ ਜਿਸ ਨੂੰ ਤੂੰ ਚੰਗੀ ਤਰ੍ਹਾਂ ਜਾਣਨਾ, ਤੁਸੀਂ ਗੁਰੂ ਗੋਬਿੰਦ ਸਿੰਘ ਹੋ, ਲੱਗਿਆ ਹਾਂ ਮੈਂ ਤੁਹਾਡਾ ਬੰਦਾ, ਬੰਦਾ ਬਣ। ਅੰਮ੍ਰਿਤ ਪਾਨ ਇਹਨੂੰ ਕਰਵਾਇਆ, ਇੱਥੇ ਹੀ ਕੌਤਕ ਰਚਾਇਆ, ਮੇਰੇ ਪਾਤਸ਼ਾਹ ਜਿਹੜੇ ਉਚਾਰਨ ਕਰਦੇ ਨੇ, ਜਿਸ ਨੂੰ ਸਾਜਨ ਗਾਕ ਸੀ ਦੁਸ਼ਮਣ ਕੌਣ ਵਿਚਾਰ, ਸ਼ਹਿ ਨਾ ਸਕੇ ਤੇ ਸ਼ਾਹੇ ਕੋ ਨਹੀਂ ਫਿਰ ਜਾਏ ਗਵਾਰ, ਜੋ ਸਾਧੂ ਸ਼ਰਨੀ ਪਰੇ ਤਿਨਕੇ ਕੌਣ ਵਿਚਾਰ, ਦੰਤ ਜੀਵ ਜਮ ਰਾਖੈ ਦੁਸ਼ਟ ਰਿਸ਼ਟ ਸੰਘਾਰ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਛਤਰਿਆਂ ਨੇ ਇੱਕ ਚਲਾਗ ਧਕਾਵ ਤੋ ਤਨ ਏਕ ਨਾ ਲਾਗਨ ਪਾਵੈ, ਰਾਤ ਹੈ ਆਪਣੀ ਪਰ ਦੇ ਕਰ ਪਾਪ ਸੂ ਨਾ ਭੇਟ ਨਿਪਾਵੈ, ਔਰ ਕੀ ਬਾਤ ਕਹਾ ਕਹਿਤੋ ਸੂ, ਸੋ ਪੇਟ ਹੀ ਕੇ ਪਟ ਬੀਜ ਬਚਾਵੈ। ਉਹ ਪਾਤਸ਼ਾਹ ਦਾ ਇੱਕ ਕੌਤੋ ਕਹਾ, ਇਹ ਕੌਤੋ ਕਿਹਾ ਸਿੱਖ ਵਿਦਵਾਨਾਂ ਨੇ ਸਤਿਗੁਰਾਂ ਤੇ, ਜਮਸ਼ੇਦ ਖਾਂ, ਗੁਲ ਖਾਂ ਦੇ ਪਠਾਨਾਂ ਨੇ ਆਪਣੇ ਵੱਲੋਂ ਦਗਾ ਕੀਤਾ, ਕਈ ਵਾਰ ਕੀਤਾ, ਜ਼ਖਮ ਵੀ ਸੀਤੇ ਦਾ, ਲੇਕਿਨ ਸਤਿਗੁਰਾਂ ਨੇ ਕਿਹਾ ਭਾਈ ਵਾਰ ਵਾਰ ਇਹ ਟਾਕੀਆਂ ਲਾਉਣ ਦੀ ਲੋੜ ਨਹੀਂ, ਜਾਣੋ ਪ੍ਰਮਾਤਮਾ ਵੱਲੋਂ ਸੱਦਾ, ਔਰ ਜਿਹੜਾ ਕੰਮ ਕਰਨ ਵਾਸਤੇ ਆਏ ਸਾਂ ਉਹ ਕਾਰਜ ਹੋ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਰੂਪ ਪ੍ਰਕਾਸ਼ ਕਰਵਾਇਆ, ਔਰ ਕੀਤਾ ਭਾਈ ਦਇਆ ਸਿੰਘ ਜੀ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਦਇਆ ਸਿੰਘ ਹੁਕਮ ਲਓ, ਹੁਕਮ ਹੋਇਆ ਤੇ ਹੁਕਮ ਆਇਆ ਮਾਰੋ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਭਾਈ ਠਾਕੁਰ ਕੀਰਤਨ ਹਰ ਹਰ ਗਾਏ, ਸ਼ਮ ਥਾਕਾ ਪਾਏ ਬਸਰਾਮਾ, ਮਿਟ ਗਏ ਸਗਲੇ ਭਾਏ, ਅਬ ਮੋਹ ਜੀਵਨ ਪਦਵੀ ਪਾਈ, ਚੀਤ ਆਏ ਮਨ ਪੁਰਖ ਵਧਾਤਾ, ਸੰਤਨ ਕੀ ਸ਼ਰਨਾਏ। ਅੱਜ ਦਾ ਦਿਨ ਸੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਗੱਦੀ ਦਾ, ਉਹ ਤੇ ਪਿੱਛੇ ਤੁਸੀਂ 6 ਤਰੀਕ ਪੁਰਬ ਮਨਾ ਲਿਆ ਕਿ 10ਵੇਂ ਪਾਤਸ਼ਾਹ ਗੱਦੇ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਗਏ ਆ। ਅੱਜ ਤੋਂ ਸਾਡਾ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਹੈ, ਸੋਈ ਗਿਆ ਜੋ ਗ੍ਰੰਥ ਹੋ ਗਿਆ, ਆਗਿਆ ਭਾਈ ਅਕਾਲ ਕੀ ਤਵੇ ਚਲਾਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਸਾਹਿਬ ਜੋਤੀ ਜੋ ਸਮਾਗ ਹੈ, ਭਾਵ ਗੁਪਤ ਹੋ ਗਏ, ਕਹਿੰਦੇ ਹਾਂ ਜੀ ਸਰਬਲੋ ਦੇ ਕਕਾਰ ਮਿਲੇ, ਬਾਕੀ ਕੁਛ ਨਹੀਂ ਮਿਲਿਆ, ਗੁਰੂ ਗੁਪਤ ਹੋ ਗਏ ਤੇ ਪ੍ਰਗਟ ਕੀ ਕੀਤਾ, ਗੁਰੂ ਗੁਪਤ ਹੋ ਗਏ पंथ प्रगट हो गया, गुरु गुप्त हो गया, श्री गुरु ग्रंथ साहब प्रगट हो गया। ये दो देहों का जिक्र किया, मैं दोनों तुहाडे सामने रख दिया। तुसी भाई प्रहलाद सिंह का रहतनामा पढ़ो, वो कहंदे ने कि गुरु खालसा मानियो प्रगट गुरां की दे, जो सिख मोह मिलवो चाहे खोज इनू मैं ले। ज्ञानी ज्ञान सिंह जी का पंथ प्रकाश पढ़ो। आगे भई अकाल की तबे चलायो पंथ, सब सिखन को हुक्म है गुरु मानियो ग्रंथ, गुरु ग्रंथ जी मानियो प्रगट गुरां की दे। हुण गुरु साहब जी ने जो श्री गुरु ग्रंथ साहब नूं भी दे आख्या, ते खालसे दे देह नूं भी दे आख्या, और तुहाडे सामने ने पंक्तियां, खालसा मेरे परे निरवा, खालसा मेरे दिल और साह, खालसा मेरी श्वास ने, खालसा मेरी देह है, खालसे विच मैं वसदा। भाई नंद लाल जी ने भी कहा, कहंदे ने एक मेरा रूप, एक रूप निर्गुण, दूसरा श्री गुरु ग्रंथ साहब, मेरे नाल वचन करने हों ते पाठ करो, दूसरा रूप मेरा गुरु ग्रंथ साहब, ते तीसरा कह लगे तीसरे रूप गुरसिख है मोर, गुरबाणी रत जी निसपोर, दिन रात जेड़ा गुरबाणी विच रता होया वह सिख मेरा रूप है, ओदा दीदार कर लो मेरे दर्शन हो जाणगे। पुछिया सी ये दर्शन चाहिए हूँ, कहन लगे दीदार खालसे दा, परचा गुर शब्द दा। भाई परचा गुर शब्द दा, दीदार खालसे दा, ये बड़ा जरूरी है। खालसे दे दीदार सिखां दी को हस्ती है, ते पंथ दे नाल, पंथ नाल मिलके चलना, ते पंथ हमेशा श्री गुरु ग्रंथ साहब दी शरण विच आ। सतगुरां ने बड़ी बख्शिश के ते उन्होंने कहा, मैं जोत बन के वसांगा श्री गुरु ग्रंथ साहब विच, जुगत बन के वसांगा खालसे विच, खालसे विच मेरी जुगत है, पंथ विच जुगत है, जुड़े रहना टुटना ना। एक बेनती नाल समाप्ति करा, सिर्फ एक दो मिनट होर तुहाडे लैणे समाप्ति। इत्थे गोदावरी कोल बैठे एक दिन हाथ विच पत्थर सी, साखी बड़ी भावुक आ कि पत्थर उछाल होए ने, ते फिर उन्हूं नदी च सुट देता, ते पुछदे ने पत्थर डुब गया, कहन लगे जी डुब गया, क्यों डुबा, पत्थर पानी च डुबदे ने। भाई दया सिंह कहन लगे, नहीं तुहाडे हथों निकल गया तां डुबा, जे तुहाडे हथ विच रहिंदा कदी ना डुबदा, जिहड़ा सिख तुहाडे हथ विच रहेगा। असीं अमृत छक के भी जो कुरैतां कीतियां हथ चों बाहर हो गए, जे लिया ही नहीं फिर ते हथ विच आए नहीं। अज दे दिन सतगुरु ज्योति जो समा गए, ते ज्योत गई कित्थे, रोजाना तो पढ़ते हैं दसां पातशाहियां दी ज्योत, श्री गुरु ग्रंथ साहब जी के पाठ दीदार का ध्यान करके बोलो जी वाहेगुरु। गुरु नानक देव जी ने कहा, ऐसी जोत किसी होर पासे ना समझ लेना, बाबा मड़ी ना बोर, गुरु अंगद के ही मैं, पुन सतसंगत और निस दिन बस वो मैं करूं, मैं संगत विच वसांगा, पाप पंथ विच वसांगा, मैं ग्रंथ विच वसांगा। अज पातशाह का ज्योति जो समाउण दा पुरब, ते ओ ज्योत अनुभव तुसी करनी है। भाई नंद लाल ने किसी वेले कह दिता सी, हर सिख दियां अखां चों गुरु गोबिंद सिंह मैनूं दिसदा, हर जिसम चों रूह दिसदा, नूर दर हर चश्म गुरु गोबिंद सिंह, रूह दर हर जिसम गुरु गोबिंद सिंह। अज दे दिन पातशाह ज्योति जो समाए सन, वह गुप्त हो सानू प्रगट कर गए, पंथ प्रगट हो गया, ग्रंथ प्रगट हो गया, ते पंथ नूं हुक्म हो गया, सब सिखन को हुक्म है गुरु मानियो ग्रंथ। दो दिन हाजरी भरदे आ, बेअंत भुलां हुई होणगियां, खिमा चाहना सिख पंथ हमेशा सिर ते हथ रखे, इसे स्थान दा धन गुरु रामदास, धन धन श्री गुरु ग्रंथ साहिब जी दा धन्नवाद, समुचे सिख पंथ दा संगतां दा धन्नवाद, श्रोमणी गुरद्वारा प्रबंधक कमेटी दा धन्नवाद, सिख पंथ दी अजीम हस्ती सिंह साहब ज्ञानी जगतार सिंह जी, ਖੜਗੰਤੀ ਸਾਹਿਬ ਹਰਿੰਦਰ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਹਿਲਾਂ ਵੀ ਖਮਾ ਜੀਓ, ਆਓ ਆਗਿਆ ਬਖਸ਼ੋ, ਆਖਰੀ ਪੰਕਤੀਆਂ ਸਰਵਨ ਕਰੋ। ਹਾਂਜੀ,
ਖੰਡ